ਚੇਤਾਵਨੀ ਚੇਤਾਵਨੀ ਭਾਗ ਦੂਸਰਾ ਸ਼ਬਦ ਬਾਰਵਾਂ ਜਗ ਮੈਂ ਘੋਰ ਅੰਧੇਰਾ ਭਾਰੀ ਤਨ
ਮੈਂ ਹਮੇਸ਼ਾ ਹੀ ਅਰਜ਼ ਕਰਦਾ ਹਾਂ ਕਿ ਮਹਾਤਮਾ ਕਿਸੇ ਕੌਮ ਕਿਸੇ ਮਜ਼ਹਬ ਕਿਸੇ ਮੁਲਕ ਕਿਸੇ ਵਕਤ ਅੰਦਰ ਕਿਉਂ ਨਾ ਹੋਣ, ਹਰ ਇੱਕ ਮਹਾਤਮਾ ਦਾ ਇੱਕੋ ਹੀ ਸੰਦੇਸ਼ ਹੈ, ਹਰ ਇੱਕ ਮਹਾਤਮਾ ਦਾ ਇੱਕੋ ਹੀ ਉਪਦੇਸ਼ ਹੈ, ਹਰ ਇੱਕ ਮਹਾਤਮਾ ਮਾਲਕ ਦੇ ਭਗਤੀ ਕਰਨ ਦਾ ਸਾਨੂੰ ਇੱਕੋ ਹੀ ਤਰੀਕਾ ਔਰ ਸਾਧਨ ਸਮਝਾਉਂਦਾ ਹੈ। ਦੁਨੀਆ ਅੰਦਰ ਕਦੇ ਕੋਈ ਮਹਾਤਮਾ ਕਿਸੇ ਦੇ ਹੱਥ ਵਿੱਚ ਡੰਡੇ ਔਰ ਤਲਵਾਰਾਂ ਦੇਣ ਵਾਸਤੇ ਨਹੀਂ ਆਉਂਦੇ, ਨਾ ਕੋਈ ਮਹਾਤਮਾ ਕੌਮਾਂ ਮਜ਼ਹਬਾਂ ਮੁਲਕਾਂ ਦਾ ਝਗੜਾ ਖੜ੍ਹਾ ਕਰਨ ਵਾਸਤੇ ਆਉਂਦੇ ਹਨ। ਉਹ ਕੇਵਲ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਕਰਦੇ ਹਨ, ਤਰੀਕਾ ਔਰ ਸਾਧਨ ਸਮਝਾਉਂਦੇ ਹਨ, ਤਾਂ ਕਿ ਅਸੀਂ ਮਾਲਕ ਦੀ ਭਗਤੀ ਕਰਕੇ ਦੇਹ ਦਿਆਂ ਬੰਧਨਾਂ ਤੋਂ ਮਰਨ ਜੰਮਣ ਦਿਆਂ ਦੁੱਖਾਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਹਾਸਲ ਕਰ ਸਕੀਏ। ਇਹ ਜਿਤਨੇ ਵੀ ਆਪਣੇ ਮਜ਼ਹਬ ਹਨ, ਇਹਨਾਂ ਦੇ ਰਸਮੋ ਰਿਵਾਜ਼ ਜ਼ਰੂਰ ਆਪੋ ਆਪਣੇ ਹਨ, ਕਿਉਂਕਿ ਇਨਸਾਨ ਦੇ ਖੁਦ ਪੈਦਾ ਕੀਤੇ ਹੋਏ ਹਨ। ਲੇਕਿਨ ਜਿਹੜੀ ਰੂਹਾਨੀਅਤ ਹੈ, ਅਸਲੀਅਤ ਹੈ, ਹਕੀਕਤ ਹੈ, ਐਸੈਂਸ ਆਫ ਟਰੁੱਥ ਹੈ, ਬੇਸ ਆਫ ਸਪਿਰਚੁਅਲਿਟੀ ਹੈ, ਉਹ ਹਰ ਇੱਕ ਮਜ਼ਹਬ ਦੀ ਤਹਿ ਦੇ ਅੰਦਰ ਇੱਕੋ ਹੀ ਚੀਜ਼ ਹੁੰਦੀ ਹੈ। ਔਰ ਹਰ ਇੱਕ ਮਹਾਤਮਾ ਸਾਡੇ ਅੰਦਰ ਕੇਵਲ ਉਸ ਰੂਹਾਨੀਅਤ ਨੂੰ ਹਾਸਲ ਕਰਨ ਦਾ ਸ਼ੌਕ ਔਰ ਪਿਆਰ ਪੈਦਾ ਕਰਦਾ ਹੈ, ਕਿਉਂਕਿ ਜਿਤਨਾ ਅਰਸਾ ਅਸੀਂ ਆਪਣੇ ਆਪ ਨੂੰ ਉਸ ਰੂਹਾਨੀਅਤ ਦੇ ਰੰਗ ਵਿੱਚ ਨਹੀਂ ਰੰਗਾਂਗੇ, ਸਾਡਾ ਦੇਹ ਦਿਆਂ ਬੰਧਨਾਂ ਤੋਂ ਮਰਨ ਜੰਮਣ ਦਿਆਂ ਦੁੱਖਾਂ ਤੋਂ ਕਦੇ ਵੀ ਕਿਸੇ ਹਾਲਤ ਅੰਦਰ ਛੁਟਕਾਰਾ ਨਹੀਂ ਹੋ ਸਕਦਾ। ਇਹ ਜਿਹੜੇ ਆਪਣੇ ਮਜ਼ਹਬਾਂ ਦੇ ਰਸਮੋ ਰਿਵਾਜ਼ ਹਨ, ਰਹਿਣ ਸਹਿਣ ਦਾ ਤਰੀਕਾ ਹੈ, ਸ਼ਰੀਅਤ ਹੈ, ਇਹ ਵੀ ਰੂਹਾਨੀਅਤ ਦੇ ਨਾਲ ਹੀ ਸੋਹਣੀ ਲੱਗਦੀ ਹੈ। ਰੂਹਾਨੀਅਤ ਤੋਂ ਬਗੈਰ ਇਸ ਦਾ ਵੀ ਸਾਨੂੰ ਕੋਈ ਲਾਭ ਨਹੀਂ ਹੈ, ਕੋਈ ਵੀ ਫਾਇਦਾ ਨਹੀਂ ਹੈ। ਮੈਂ ਕਈ ਦਫ਼ਾ ਅਰਜ਼ ਕੀਤੀ ਹੈ ਕਿ ਅਗਰ ਤਸਵੀਰ ਖੂਬਸੂਰਤੀ ਹੈ, ਖੂਬਸੂਰਤ ਹੈ, ਤਾਂ ਹੀ ਉਸਨੂੰ ਫਰੇਮ ਦੀ ਜ਼ਰੂਰਤ ਪਵੇਗੀ, ਨਹੀਂ ਤਾਂ ਅਗਰ ਤਸਵੀਰ ਹੀ ਨਹੀਂ ਹੈ ਆਪਾਂ ਫਰੇਮ ਨੂੰ ਕੀ ਕਰਾਂਗੇ। ਅਗਰ ਸਾਡੇ ਕੋਲ ਜ਼ੇਵਰ ਹੀ ਨਹੀਂ ਹੈ, ਅਸੀਂ ਜ਼ੇਵਰਾਂ ਦੇ ਡੱਬੇ ਨੂੰ ਕੀ ਕਰਾਂਗੇ। ਅਗਰ ਸਾਡੇ ਕੋਲ ਤਲਵਾਰ ਹੀ ਨਹੀਂ ਹੈ, ਅਸੀਂ ਤਲਵਾਰ ਦੇ ਮਿਆਨ ਨੂੰ ਕੀ ਕਰਾਂਗੇ। ਅਗਰ ਮਹਾਤਮਾ ਦੀ ਸਮਝਾਈ ਹੋਈ ਸਾਡੇ ਕੋਲ ਰੂਹਾਨੀਅਤ ਹੀ ਨਹੀਂ ਹੈ, ਅਸੀਂ ਇਹ ਮਜ਼ਹਬਾਂ ਦੀ ਸ਼ਰੀਅਤ ਨੂੰ ਕੀ ਕਰਾਂਗੇ। ਇਸ ਵਾਸਤੇ ਮਹਾਤਮਾ ਸਮਝਾਉਂਦੇ ਹਨ ਕਿ ਜਿਹੜੀ ਮਹਾਤਮਾ ਦੀ ਦੱਸੀ ਹੋਈ ਰੂਹਾਨੀਅਤ ਹੈ, ਹਮੇਸ਼ਾ ਉਸ ਦੀ ਖੋਜ ਕਰਨੀ ਚਾਹੀਦੀ ਹੈ, ਉਸ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਣਾ ਚਾਹੀਦਾ ਹੈ। ਲੇਕਿਨ ਸੰਤਾਂ ਮਹਾਤਮਾ ਦੇ ਜਾਣ ਤੋਂ ਬਾਅਦ ਅਸੀਂ ਉਸ ਰੂਹਾਨੀਅਤ ਤੋਂ ਆਹਿਸਤਾ ਆਹਿਸਤਾ ਬਹੁਤ ਦੂਰ ਨਿਕਲ ਜਾਂਦੇ ਹਾਂ ਔਰ ਮਹਾਤਮਾ ਬਾਹਰ ਮੁਖੀ ਹੋ ਜਾਂਦੇ ਹਾਂ, ਕਰਮ ਕਾਂਡ ਵਿੱਚ ਫਸ ਜਾਂਦੇ ਹਾਂ। ਮਹਾਤਮਾ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲਣ ਦੀ ਬਜਾਏ ਅਸੀਂ ਉਹਨਾਂ ਦੀਆਂ ਖੜਾਵਾਂ ਨੂੰ ਜ਼ਰੂਰ ਪੂਜਣਾ ਸ਼ੁਰੂ ਕਰ ਦਿੰਦੇ ਹਾਂ, ਸਮਾਧਾਂ ਨੂੰ ਜ਼ਰੂਰ ਪੂਜਣਾ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਦੇ ਚਰਿੱਤਰ ਬਣਾ ਕੇ ਉਹਨਾਂ ਦੇ ਬੁੱਤ ਬਣਾ ਕੇ ਜ਼ਰੂਰ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ ਹਾਂ ਔਰ ਬਾਹਰ ਮੁਖੀ ਸਾਧਨਾਂ ਵਿੱਚ ਫਸ ਜਾਂਦੇ ਹਾਂ। ਉਸ ਤਾਲੀਮ ਔਰ ਉਪਦੇਸ਼ 'ਤੇ ਅਸੀਂ ਕਦੇ ਵੀ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ ਔਰ ਇਤਨੇ ਆਹਿਸਤਾ ਆਹਿਸਤਾ ਸ਼ਰੀਅਤ ਦੇ ਪਾਬੰਦ ਹੋ ਜਾਂਦੇ ਹਾਂ, ਕੈਦੀ ਹੋ ਜਾਂਦੇ ਹਾਂ ਕਿ ਉਸ ਮਹਾਤਮਾ ਦੇ ਉਪਦੇਸ਼ ਨੂੰ ਕੋਈ ਕੌਮ ਦੀ ਸ਼ਕਲ ਦੇ ਦਿੰਦਾ ਹੈ, ਕੋਈ ਮਜ਼ਹਬ ਦੀ ਸ਼ਕਲ ਦੇ ਦਿੰਦਾ ਹੈ, ਕੋਈ ਮੁਲਕ ਦੀ ਸ਼ਕਲ ਦੇ ਦਿੰਦਾ ਹੈ ਔਰ ਅਸੀਂ ਇੱਕ ਦੂਸਰੇ ਨਾਲ ਲੜਨਾ ਪਿੜਨਾ ਸ਼ੁਰੂ ਕਰ ਦਿੰਦੇ ਹਾਂ। ਕਿਸ ਵਾਸਤੇ ਕਰਦੇ ਹਾਂ? ਆਪਣੇ ਪੇਟ ਦੀ ਖਾਤਰ ਕਰਦੇ ਹਾਂ, ਆਪਣੀ ਇੱਜ਼ਤ ਔਰ ਮਾਨ ਵਡਿਆਈ ਦੀ ਖਾਤਰ ਕਰਦੇ ਹਾਂ। ਤੁਸੀਂ ਸੋਚੋ, ਜਿੰਨਾ ਮਹਾਤਮਾ ਦਾ ਉਪਦੇਸ਼ ਕੁੱਲ ਆਲਮ ਦੇ ਵਾਸਤੇ ਹੈ, ਸਾਰੀ ਦੁਨੀਆ ਦੇ ਵਾਸਤੇ ਹੈ, ਅਗਰ ਅਸੀਂ ਉਹਨਾਂ ਦੀ ਤਾਲੀਮ ਨੂੰ ਛੋਟੇ ਛੋਟੇ ਦਾਇਰਿਆਂ ਅੰਦਰ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ, ਇਸ ਤੋਂ ਜ਼ਿਆਦਾ ਅਸੀਂ ਮਾਲਕ ਦੇ ਭਗਤ ਔਰ ਪਿਆਰੇ ਨਾਲ ਕੀ ਬੇਇਨਸਾਫੀ ਕਰ ਸਕਾਂਗੇ। अगर अनबायस्ड माइंड करके खुले दिल दे नाल किसी भी महात्मा दी तुसीं तालीम दे मतलक रिसर्च करनी शुरू कर देवो, इहो पता लगता है हर एक महात्मा का इको ही संदेश है, इको ही उपदेश है। ये श्री हजूर स्वामी जी महाराज की बाणी है। आप समझाते हैं कि असी सब दुनिया के जीव इस जगह आके सुख और शांति ढूंढन की कोशिश करते हैं, लेकिन इस दुनिया के अंदर तो जुल्म ही जुल्म है, दुख ही दुख है, मुसीबत ही मुसीबत हैं। इत्थे आके असी सुख किस तरह ढूंढ सकते हाँ, इत्थे आके असी शांति किस तरह ढूंढ सकते हाँ, क्योंकि जिन्ना छकला अंदरों पदार्थों अंदरों आप सुख और शांति ढूंढन की कोशिश करते हाँ, ये सब चीज़ा टैंपरेरी हैं, आरजी हैं। इन्हों का सुख और आराम केवल टैंपरेरी और आरजी ही हो सकता है। ये जो भी थोड़े बहुत सानों सुख नज़र आते हैं, आहिस्ता आहिस्ता देख लो सब दुखां अंदर तब्दील होने शुरू हो जाते हैं। तुसी अच्छी तरह विचार करके देखो, अगर परमात्मा दुनिया दिया नियामतां दुनिया दे सुख सानूं किते दे भी देवे, साडे मन विच दिन रात चिंता और फिक्र लगा रहिंदा है कि बख्शे हुए सुख ये बख्शियां हुईयां दातां परमात्मा किते मेथों वापस ना ले लवे। जिस चीज़ की जान की सानू दिन रात चिंता लगी हुई है, पै बैठा होया है, गम बैठा होया है, वो देखो सुख ही साडा अखीर दुख के अंदर तब्दील हो जाता है। इस वास्ते गुरु नानक साहब ने कहा सी, बड़े बड़े जो दिखे लोग तिनको व्यापे चिंता रोक। दुनिया के किसी नियामत की उन्हों को कसर नहीं है, लेकिन वो इसी चिंता और फिक्र के अंदर ही दिन रात फसे हुए हैं कि चीज़ा साढ़े कितने हथों ना निकल जा। इस वास्ते वो साढ़े नालों भी ज़्यादा दुखी हो जाते हैं। असी तो 5-6 घंटे रात को सो ही जाते हाँ, वो गोलियां और टीकों के आधार पर ही बेचारे रात कटते हैं। तुसी सोच के देखो, शादी हुंदी है, मन विच कितनी अपने खुशी महसूस हुंदी है, नाल ही मन विच डर बैठ जाता है, ये जड़ा मालिक ने जिंदगी का साथी दिता है, ये किते शराबी ना हो जावे, जवारिया ना हो जावे, बदचलन ना हो जावे, या रुपया पैसा फजूल खर्च करना ना शुरू कर देवे, किते बीमार ना हो जावे, परमात्मा किते वापस ना बुला लवे। वो 24 घंटे मन विच पै बैठा रहिंदा है, डर बैठा रहिंदा है। वो जिहड़ा पै है, वो जिहड़ा डर है, वो साढ़े सारे घर के सुख नूं दुख विच तब्दील कर दिंदा है। जिस वक्त बाल बच्चे हुंदे हन जरूर आपां खुशियां मनाउंदे हाँ, रिश्तेदारां नूं इकट्ठे करदे हाँ, मिठाइयां तकसीम करदे हाँ, लेकिन दिन रात मन विच पै बैठा होया है, ये पता नहीं बड़े हो के की करनगे, पैड़ी संगत विच ना पै जाण, पैड़ी सोहबत विच ना पै जाण, ड्रग वगैरह ना खाने शुरू कर देण, या किसी दा एक्सीडेंट ना हो जावे, नलायक ना हो जावे, जवारिया ना हो जावे, या मालिक मेरी बख्शी औलाद किते वापस ना बुला लवे। उहो ही औलाद साडे वास्ते आहिस्ता आहिस्ता दुख दा रूप अख्तियार करना शुरू कर दिंदी है। फिर असी हुकूमत दे नशे चों सुख ढूंढदे हाँ। जिस वक्त लोग साढ़े जलूस कढ़ते हैं, साढ़े गलों में फुलों के हार पाते हैं, साड़िया तस्वीर अखबारों में छापते हैं, साडा मन फुलिया नहीं समाता, लेकिन जो बड़े बड़े लीडर की आप हिस्ट्री पढ़ते हाँ कि जिन्होंने लोग लेट लेट के मत्थे टेकया करते, लोगों ने उन्होंने गोलियां का शिकार बना दिता, उन्होंने चुक के जेल खाने विच पा दिता, फायरिंग स्क्वाड अगे खड़े कर दिता, अखबारों अंदर उन्होंने ही मिट्टी प्रीत अखीर करनी शुरू कर दिती। असी भी सानू भी डर पै जाता है कि मेरी ना ये लोग साड़ी हालत करनी शुरू कर दे। फिर असी रुपए पैसे चो सुख ढूंढन कोशिश करते हाँ। तुसी सोचो, पहला तेरे कमाउण दे अंदर सानू की दुख और मुसीबत नहीं सहनिया पैंदियां, किड़े किड़े जिंदगी दे असूल नूं आपां नूं कुर्बान नहीं करना पैंदा, देशों विदेश तक जाके ठोकरां खानियां पैंदियां हन। ਜਦੋਂ ਰੱਖਦੇ ਹਾਂ ਦਿਨ ਰਾਤ ਚਿੰਤਾ ਔਰ ਫਿਕਰ ਲੱਗੀ ਹੋਈ ਹੈ, ਯਾਰ ਦੋਸਤ ਨਾ ਕਿਤੇ ਮੁੱਕਰ ਜਾਣ, ਕੰਪਨੀਆਂ ਨਾ ਕਿਤੇ ਫੇਲ ਹੋ ਜਾਣ, ਸੇਲ ਟੈਕਸ ਇਨਕਮ ਟੈਕਸ ਦੇ ਰੌਲੇ ਨਾ ਪੈ ਜਾਣ, ਚੋਰ ਡਾਕੂ ਘਰੋਂ ਲੁੱਟ ਕੇ ਨਾ ਲੈ ਜਾਣ, ਰਿਸ਼ਤੇਦਾਰ ਜਾਂ ਮੇਰੇ ਬਾਲ ਬੱਚੇ ਨਾ ਮੇਰੀ ਕਮਾਈ ਹੋਈ ਦੌਲਤ ਤੋਂ ਖਰਾਬ ਕਰ ਦੇਣ। ਅਸੀਂ 24 ਘੰਟੇ ਇਸੇ ਚਿੰਤਾ ਔਰ ਫਿਕਰ ਦੇ ਵਿੱਚ ਫਸੇ ਰਹਿੰਦੇ ਹਾਂ। ਉਹ ਜਦੋਂ ਜਾਂਦੀ ਹੈ ਅੱਛੀ ਤਰ੍ਹਾਂ ਦੁੱਖਾਂ ਔਰ ਮੁਸੀਬਤਾਂ ਵਿੱਚ ਫਸਾ ਕੇ ਜਾਂਦੀ ਹੈ, ਡਾਕਟਰ ਦੀਆਂ ਫੀਸਾਂ ਵਿੱਚ ਹੋ ਕੇ ਨਿਕਲ ਜਾਂਦੀ ਹੈ, ਮੁਕੱਦਮਿਆਂ ਦੀਆਂ ਖਰਚਾਂ ਵਿੱਚ ਹੋ ਕੇ ਨਿਕਲ ਜਾਂਦੀ ਹੈ, ਫਿਰ ਅਸੀਂ ਦੁਨੀਆ ਦੀ ਐਸ਼ੋ ਇਸ਼ਰਤ 'ਚੋਂ ਸੁੱਖ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸ਼ਰਾਬਾਂ ਕਬਾਬਾਂ ਖਾਣ ਪੀਣ ਨੂੰ ਤਾਂ ਬਹੁਤ ਅੱਛੀਆਂ ਲੱਗਦੀਆਂ ਹੋਣਗੀਆਂ, ਜਦੋਂ ਜਿਸਮ 'ਤੇ ਬਿਮਾਰੀਆਂ ਦਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ, ਜੇਲ੍ਹਾਂ ਵਿੱਚ ਜਾ ਕੇ ਚੱਕੀਆਂ ਚਲਾਉਣੀਆਂ ਪੈਂਦੀਆਂ ਹਨ ਔਰ ਫਾਂਸੀਆਂ ਦੇ ਤਖਤਿਆਂ 'ਤੇ ਚੜ੍ਹਨਾ ਪੈਂਦਾ ਹੈ, ਫਿਰ ਹੋਸ਼ ਆਉਂਦੀ ਹੈ ਇਹ ਦੁੱਖ ਦਾ ਕਾਰਨ ਕੀ ਸੁੱਖ ਦਾ ਕਾਰਨ ਸੀ, ਇਹਨਾਂ ਸ਼ਕਲਾਂ ਔਰ ਪਦਾਰਥਾਂ 'ਚੋਂ ਹਮੇਸ਼ਾ ਵਾਸਤੇ ਸਾਨੂੰ ਸੁੱਖ ਕਿਉਂ ਨਹੀਂ ਮਿਲਦਾ। ਸਵਾਮੀ ਜੀ ਕਹਿੰਦੇ ਤਜੋ ਮਨ ਜੇ ਦੁੱਖ ਸੁੱਖ ਕਰਤਾ, ਇਹ ਜਿਹੜੀ ਦੁਨੀਆ ਹੈ ਇਹ ਮਾਲਕ ਨੇ ਦੁੱਖਾਂ ਔਰ ਸੁੱਖਾਂ ਦੀ ਬਣਾਈ ਹੋਈ ਹੈ। ਇਹੋ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸੀ, ਹਰਕ ਸੋਗ ਨਗਰ ਏਕੀਆ, ਇਹ ਰਚਨਾ ਹੀ ਮਾਲਕ ਨੇ ਦੁੱਖਾਂ ਔਰ ਸੁੱਖਾਂ ਦੀ ਬਣਾਈ ਹੈ। ਕੋਈ ਸ਼ਖਸ ਨਹੀਂ ਮਿਲਦਾ ਜਿਸਨੂੰ ਦੁੱਖ ਹੀ ਦੁੱਖ ਹਮੇਸ਼ਾ ਭੁਗਤਣੇ ਪੈਂਦੇ ਹੋਣ, ਕਦੇ ਸੁੱਖ ਦੇ ਸਵਾਸ ਨਾ ਆਏ ਹੋਣ, ਨਾ ਹੀ ਕੋਈ ਐਸਾ ਸ਼ਖਸ ਮਿਲੇਗਾ ਜਿਹੜਾ ਹਮੇਸ਼ਾ ਸੁੱਖ ਹੀ ਭੁਗਤਦਾ ਹੋਵੇ, ਕਦੇ ਉਹਨੂੰ ਦੁੱਖਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਹੋਵੇ। ਅਗਰ 10 ਦਿਨ ਸੁੱਖ ਦੇ ਗੁਜ਼ਰ ਜਾਂਦੇ ਹਨ, ਥੋੜ੍ਹਾ ਬਹੁਤ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਗਰ 10 ਦਿਨ ਦੁੱਖਾਂ ਦੇ ਗੁਜ਼ਰ ਜਾਂਦੇ ਹਨ, ਥੋੜ੍ਹੇ ਬਹੁਤ ਸੁੱਖ ਦੇ ਸਾਹ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਜਿਤਨੇ ਵੀ ਆਪਣੇ ਸੁੱਖ ਹਨ ਇਹ ਪਿਛਲੇ ਜਨਮਾਂ ਦੇ ਪੁੰਨਾਂ ਦੇ ਕਾਰਨ ਹਨ, ਜਿਤਨੇ ਵੀ ਆਪਣੇ ਦੁੱਖ ਹਨ ਪਿਛਲੇ ਜਨਮਾਂ ਦੇ ਪਾਪਾਂ ਦੇ ਕਾਰਨ ਹਨ। ਉਹ ਪੁੰਨ ਔਰ ਪਾਪ ਇਕੱਠੇ ਹੁੰਦੇ ਹਨ, ਫਿਰ ਸਾਨੂੰ ਇਨਸਾਨ ਦਾ ਜਾਮਾ ਮਿਲਦਾ ਹੈ। ਅਸੀਂ ਇਸ ਸਰੀਰ ਅੰਦਰ ਬੈਠ ਕੇ ਉਹਨਾਂ ਪੁੰਨਾਂ ਦਾ ਵੀ ਹਿਸਾਬ ਦੇਣਾ ਹੈ, ਉਹਨਾਂ ਪਾਪਾਂ ਦਾ ਵੀ ਹਿਸਾਬ ਦੇਣਾ ਹੈ। ਉਹਨਾਂ ਪੁੰਨਾਂ ਕਰਕੇ ਆਪਾਂ ਸੁਖੀ ਹੋ ਰਹੇ ਹਾਂ, ਉਹਨਾਂ ਪਾਪਾਂ ਕਰਕੇ ਆਪਾਂ ਦੁਖੀ ਹੋ ਰਹੇ ਹਾਂ। ਔਰ ਨਾ ਹੀ ਕਦੇ ਕੋਈ ਸੰਤ ਮਹਾਤਮਾ ਇਸ ਦੁਨੀਆ ਨੂੰ ਸੁੱਖ ਦੀ ਨਗਰੀ ਬਣਾਉਣ ਵਾਸਤੇ ਆਉਂਦੇ ਹਨ। ਅਗਰ ਸੰਤਾਂ ਮਹਾਤਮਾ ਦਾ ਦੁਨੀਆ ਵਿੱਚ ਆਉਣ ਦਾ ਇਹ ਮਕਸਦ ਹੋਵੇ ਕਿ ਇਹ ਜਿਹੜੀ ਦੁਨੀਆ ਹੈ ਇਹ ਸੁੱਖ ਦੀ ਨਗਰੀ ਬਣ ਜਾਵੇ, ਤੁਸੀਂ ਖੁਦ ਸੋਚ ਲਓ, ਅੱਜ ਤੱਕਰ ਤਾਂ ਜ਼ਰੂਰ ਬਣ ਜਾਣੀ ਚਾਹੀਦੀ ਸੀ, ਕਿਉਂਕਿ ਹਰ ਇੱਕ ਕੌਮ ਦੇ ਅੰਦਰ, ਮਜ਼ਹਬ ਦੇ ਅੰਦਰ, ਮੁਲਕ ਦੇ ਅੰਦਰ, ਵਕਤ ਦੇ ਅੰਦਰ ਕਿਸ ਕਿਸ ਚੋਟੀ ਦੇ ਮਹਾਤਮਾ ਆਏ ਹਨ ਦੇਖ ਲਓ। ਬੁੱਧ ਆਇਆ ਹੈ, ਈਸਾ ਆਇਆ ਹੈ, ਮੁਹੰਮਦ ਸਾਹਿਬ ਆਏ ਹਨ, ਕ੍ਰਿਸ਼ਨ ਜੀ ਮਹਾਰਾਜ ਆਏ ਹਨ, ਰਾਮ ਚੰਦਰ ਜੀ ਮਹਾਰਾਜ ਆਏ ਹਨ, ਕਬੀਰ ਸਾਹਿਬ ਆਏ ਹਨ, ਗੁਰੂ ਨਾਨਕ ਸਾਹਿਬ, ਸਵਾਮੀ ਜੀ ਮਹਾਰਾਜ, ਕਿਹੜੇ ਕਿਹੜੇ ਮਹਾਤਮਾ ਨਹੀਂ ਆਏ। ਲੇਕਿਨ ਕੀ ਅੱਗੇ ਨਾਲੋਂ ਦੁਨੀਆ ਕੋ ਜ਼ਿਆਦਾ ਸੁੱਖ ਦੀ ਨਗਰੀ ਬਣ ਗਈ ਹੈ? ਉਸੇ ਤਰ੍ਹਾਂ ਬਿਮਾਰੀਆਂ ਹਨ, ਉਸੇ ਤਰ੍ਹਾਂ ਕੌਮਾਂ ਮਜ਼ਹਬਾਂ ਮੁਲਕਾਂ ਦੇ ਝਗੜੇ ਹਨ, ਉਸੇ ਤਰ੍ਹਾਂ ਦੁਨੀਆ ਇੱਕ ਦੂਸਰੇ ਦੇ ਖੂਨ ਦੀ ਪਿਆਸੀ ਹੋਈ ਬੈਠੀ ਹੈ। ਇਹ ਅੱਜ ਤੱਕ ਨਾ ਦੁਨੀਆ ਸੁਖੀ ਹੋ ਸਕਦੀ ਹੈ, ਨਾ ਕਦੇ ਹੋ ਸਕਦੀ ਸੀ। ਹਜ਼ੂਰ ਫਰਮਾਇਆ ਕਰਦੇ ਸਾ ਕਿ ਦੁਨੀਆ ਦੇ ਕਾਂਟੇ ਤੁਸੀਂ ਕਿਤਨੇ ਇਕੱਠੇ ਕਰਨ ਦੀ ਕੋਸ਼ਿਸ਼ ਕਰੋ, ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕੋਗੇ। ਅਗਰ ਹਿੰਮਤ ਕਰਕੇ ਆਪਣੇ ਹੀ ਪੈਰਾਂ ਅੰਦਰ ਤੁਸੀਂ ਬੂਟ ਪਾ ਲਵੋ, ਉਹ ਦੁਨੀਆ ਦੇ ਕਾਂਟੇ ਤੁਹਾਡੇ ਪੈਰਾਂ 'ਤੇ ਅਸਰ ਹੀ ਨਹੀਂ ਕਰਦੀਆਂ। ਇਹ ਦੁੱਖ ਸੁੱਖ ਦੇ ਮਸਲੇ ਨਾ ਕਦੇ ਕਿਸੇ ਕੋਲੋਂ ਹੱਲ ਹੋਏ ਹਨ, ਨਾ ਕਦੇ ਹੋ ਸਕਦੇ ਹਨ। ਲੇਕਿਨ ਮਹਾਤਮਾ ਜ਼ਿੰਦਗੀ ਗੁਜ਼ਾਰਨ ਦਾ, ਮਾਲਕ ਦੇ ਭਗਤੀ ਕਰਨ ਦਾ ਐਸਾ ਤਰੀਕਾ ਔਰ ਸਾਧਨ ਸਮਝਾਉਂਦੇ ਹਨ ਕਿ ਜਿਸ ਰਸਤੇ 'ਤੇ ਚੱਲ ਕੇ ਅਸੀਂ ਦੁੱਖਾਂ ਔਰ ਸੁੱਖਾਂ ਤੋਂ ਹੀ ਆਪਣੇ ਖਿਆਲ ਨੂੰ ਉੱਚਾ ਲੈ ਜਾਂਦੇ ਹਾਂ। ਇਸ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਚੜ੍ਹ ਕਰ ਲਗੋ ਅਬ ਸਤਨਾ। ਅਗਰ ਤੁਸੀਂ ਸੁੱਖ ਹਾਸਲ ਕਰਨਾ ਚਾਹੁੰਦੇ ਹੋ, ਉਹ ਸਤਨਾਮ ਦੀ ਖੋਜ ਕਰੋ, ਉਸ ਪਰਮਾਤਮਾ ਦੀ ਖੋਜ ਕਰੋ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਿੰਨੀ ਘਰ ਜਾਤਾ ਆਪਣਾ ਸੇ ਸੁਖੀਏ ਪਾਈ। ਜਿਹੜੇ ਸ਼ਖਸ ਵਾਪਸ ਆਪਣੇ ਘਰ ਪਹੁੰਚ ਜਾਂਦੇ ਹਨ, ਉਹ ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਹਾਸਲ ਕਰ ਲੈਂਦੇ ਹਨ। ਆਪਣਾ ਘਰ ਕਿਹੜਾ ਹੈ? ਜਿੱਥੇ ਪਰਮਾਤਮਾ ਰਹਿੰਦਾ ਹੈ, ਪਰਮੇਸ਼ਵਰ ਰਹਿੰਦਾ ਹੈ। ਸੋ ਜਿਤਨਾ ਚਿਰ ਸਾਡੀ ਆਤਮਾ ਪਰਮਾਤਮਾ ਦੀ ਭਗਤੀ ਕਰਕੇ ਪਰਮਾਤਮਾ ਨਾਲ ਮਿਲਾਪ ਨਹੀਂ ਕਰਦੀ, ਇਸ ਦਾ ਦੇਹ ਦੀਆਂ ਬੰਧਨਾਂ ਤੋਂ, ਮਰਨ ਜੰਮਣ ਦੀਆਂ ਦੁੱਖਾਂ ਤੋਂ ਕਦੇ ਵੀ ਕਿਸੇ ਹਾਲਤ ਅੰਦਰ ਛੁਟਕਾਰਾ ਨਹੀਂ ਹੋ ਸਕਦਾ। ਇਸੇ ਵਾਸਤੇ ਹਰ ਇੱਕ ਮਹਾਤਮਾ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸ਼ੌਕ ਪੈਦਾ ਕਰਦੇ ਹਨ, ਮਾਲਕ ਦੇ ਮਿਲਣ ਦਾ ਪਿਆਰ ਪੈਦਾ ਕਰਦੇ ਹਨ। ਦੁਨੀਆ ਵਿੱਚੋਂ ਵੀ ਥੋੜ੍ਹੇ ਬਹੁਤ ਆਪਾਂ ਨੂੰ ਸੁੱਖ ਜ਼ਰੂਰ ਮਿਲਦੇ ਰਹਿੰਦੇ ਹਨ, ਬਸ਼ਰਤੇ ਕਿ ਸਾਡੀ ਲਿਵ ਸਾਡਾ ਖਿਆਲ ਉਸ ਮਾਲਕ ਦੇ ਭਗਤੀ ਵਿੱਚ ਲੱਗਾ ਰਹਿੰਦਾ ਹੈ, ਮਾਲਕ ਦੇ ਪਿਆਰ ਦੀ ਤਰਫ ਲੱਗਾ ਰਹਿੰਦਾ ਹੈ। ਮੈਂ ਕਈ ਦਫ਼ਾ ਮਿਸਾਲ ਦਿੱਤੀ ਹੈ, ਇੱਕ ਛੋਟਾ ਜਿਹਾ ਬੱਚਾ ਆਪਣੇ ਪਿਤਾ ਦੀ ਉਂਗਲੀ ਪਕੜ ਕੇ ਮੇਲੇ ਅੰਦਰ ਜਾਂਦਾ ਹੈ, ਉਸਨੂੰ ਹਰ ਚੀਜ਼ ਦੇਖੋ ਕਿਤਨੀ ਖੂਬਸੂਰਤ ਮਾਲੂਮ ਦਿੰਦੀ ਹੈ। ਕਿਸੇ ਜਗ੍ਹਾ ਬੱਚਿਆਂ ਦੇ ਖਿਲੌਣੇ ਪਏ ਹੋਏ ਹਨ, ਕਿਸੇ ਜਗ੍ਹਾ ਮਠਿਆਈ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ, ਕਿਸੇ ਜਗ੍ਹਾ ਬਿਜਲੀਆਂ ਚਮਕਦੀਆਂ ਬੁਝਦੀਆਂ ਹਨ। ਉਹ ਬੱਚਾ ਸੋਚਦਾ ਹੈ ਕਿ ਉਸ ਨੂੰ ਖੁਸ਼ੀ ਸ਼ਾਇਦ ਇਸ ਬਾਜ਼ਾਰ ਦੇ ਸਾਜ਼ੋ ਸਮਾਨ 'ਚੋਂ ਮਿਲ ਰਹੀ ਹੈ। ਅਗਰ ਕਿਤੇ ਗਲਤੀ ਦੇ ਨਾਲ ਉਹ ਪਿਤਾ ਦੀ ਉਂਗਲੀ ਛੱਡ ਦੇਵੇ, ਉਹ ਨੁਮਾਇਸ਼ ਦਾ ਜਾਂ ਮੇਲੇ ਦਾ ਸਾਰਾ ਸਾਜ਼ੋ ਸਮਾਨ ਉਸੇ ਹੀ ਜਗ੍ਹਾ ਮੌਜੂਦ ਹੁੰਦਾ ਹੈ, ਲੇਕਿਨ ਉਹ ਬੱਚਾ ਰੋਣਾ ਸ਼ੁਰੂ ਕਰ ਦਿੰਦਾ ਹੈ, ਚੀਖਾਂ ਮਾਰਦਾ ਹੈ। ਫਿਰ ਉਹ ਮਹਿਸੂਸ ਕਰਦਾ ਹੈ ਕਿ ਇਸ ਨੁਮਾਇਸ਼ 'ਚੋਂ ਉਹਨੂੰ ਖੁਸ਼ੀ ਉਤਨਾ ਅਰਸਾ ਮਿਲਦੀ ਸੀ ਜਿਤਨਾ ਚਿਰ ਉਸਨੇ ਆਪਣੇ ਪਿਤਾ ਦੀ ਉਂਗਲੀ ਪਕੜੀ ਹੋਈ ਸੀ। ਆਪਣਾ ਪਿਤਾ ਕੌਣ ਹੈ? ਸਿਰਫ ਇੱਕ ਪਰਮਾਤਮਾ ਹੈ, ਸਿਰਫ ਇੱਕੋ ਪਰਮੇਸ਼ੁਰ ਹੈ। ਸੋ ਜਿਤਨਾ ਚਿਰ ਸਾਡੀ ਲਿਵ ਉਸ ਮਾਲਕ ਦੇ ਭਗਤੀ ਔਰ ਮਾਲਕ ਦੇ ਪਿਆਰ ਵਿੱਚ ਹੈ, ਅਸੀਂ ਦੁਨੀਆ 'ਚੋਂ ਵੀ ਚਾਰ ਦਿਨ ਸੁੱਖ ਔਰ ਸ਼ਾਂਤੀ ਦੇ ਕੱਟ ਜਾਂਦੇ ਹਾਂ। ਅਗਰ ਅਸੀਂ ਪਰਮਾਤਮਾ ਨੂੰ ਹੀ ਭੁੱਲ ਕੇ ਬੈਠ ਜਾਂਦੇ ਹਾਂ, ਇਹ ਸਾਰੀ ਦੁਨੀਆ ਸਾਡੇ ਵਾਸਤੇ ਆਹਿਸਤਾ ਆਹਿਸਤਾ ਦੁੱਖ ਰੂਪ ਹੋ ਕੇ ਬਣ ਕੇ ਖੜ੍ਹੀ ਹੋ ਜਾਂਦੀ ਹੈ। ਤੁਸੀਂ ਵਿਚਾਰ ਕਰਕੇ ਦੇਖੋ, ਜਿਨ੍ਹਾਂ ਨੂੰ ਦੁਨੀਆ ਅੰਦਰ ਪਰਮਾਤਮਾ ਨੇ ਸਭ ਕੁਛ ਬਖਸ਼ਿਆ ਹੋਇਆ ਹੈ, ਜ਼ਿੰਦਗੀ ਦਾ ਸਾਥੀ ਵੀ ਅੱਛਾ ਦਿੱਤਾ ਹੈ, ਸਿਹਤ ਵੀ ਅੱਛੀ ਦਿੱਤੀ ਹੈ, ਰੁਪਇਆ ਪੈਸਾ ਵੀ ਬਹੁਤ ਦਿੱਤਾ ਹੈ, ਯਾਰ ਦੋਸਤ ਵੀ ਮਾਲਕ ਨੇ ਅੱਛੇ ਦਿੱਤੇ ਹਨ, ਦੁਨੀਆ ਅੰਦਰ ਇੱਜ਼ਤ ਹੈ, ਲੇਕਿਨ ਫਿਰ ਵੀ ਇਕੱਲੇ ਬੈਠੋ, ਮਨ ਵਿੱਚ ਖੁਸ਼ੀ ਨਹੀਂ ਆਉਂਦੀ, ਮਨ ਵਿੱਚ ਸ਼ਾਂਤੀ ਨਹੀਂ ਆਉਂਦੀ, ਦੁਨੀਆ ਦੀ ਤਰਫੋਂ ਕੋਈ ਕਮੀ ਮਹਿਸੂਸ ਨਹੀਂ ਹੈ, ਲੇਕਿਨ ਸਭ ਕੁਛ ਹੋਣ ਦੇ ਬਾਵਜੂਦ ਇਹ ਲੋਨਲੀਨੈਸ ਦੀ ਫੀਲਿੰਗ ਸਾਡਾ ਪਿੱਛਾ ਨਹੀਂ ਛੱਡਦੀ। ਇਹ ਆਤਮਾ ਦੀ ਕਸ਼ਿਸ਼ ਹੈ ਆਪਣੇ ਅਸਲ ਦੀ ਤਰਫ, ਜਿਤਨਾ ਚਿਰ ਅਸੀਂ ਇਸ ਨੂੰ ਆਪਣੇ ਅਸਲ ਦੀ ਤਰਫ ਨਹੀਂ ਜਾਣ ਦਿਆਂਗੇ, ਇਹਦੇ ਅੰਦਰ ਕਦੇ ਸੁੱਖ ਨਹੀਂ ਆ ਸਕਦਾ, ਇਹਦੇ ਅੰਦਰ ਕਦੇ ਸ਼ਾਂਤੀ ਨਹੀਂ ਆ ਸਕਦੀ। ਜਿਸ ਤਰ੍ਹਾਂ ਇੱਕ ਤਸਵੀਰ ਦੇ ਦੋ ਰੁੱਖ ਹੁੰਦੇ ਹਨ, ਸਾਹਮਣੀ ਤਰਫੋਂ ਦੇਖੀਏ ਸਾਨੂੰ ਤਸਵੀਰ ਬਹੁਤ ਹੀ ਖੂਬਸੂਰਤ ਮਾਲੂਮ ਦਿੰਦੀ ਹੈ, ਉਸ ਦਾ ਜਿਹੜਾ ਗੋਲਡਨ ਫਰੇਮ ਹੈ ਉਹ ਵੀ ਬੜਾ ਖੂਬਸੂਰਤ ਅੱਛਾ ਲੱਗਦਾ ਹੈ। ਤਸਵੀਰ ਦੇ ਪਿਛਲੀ ਤਰਫ ਚਲੇ ਜਾਓ, ਗੱਤਾ ਔਰ ਬਰੰਜੀਆਂ ਹੀ ਨਜ਼ਰ ਆਉਂਦੀਆਂ ਹਨ, ਬੜੀ ਬਦਨਮਾ ਲੱਗਦੀ ਹੈ। ਇਸੇ ਤਰ੍ਹਾਂ ਦੁਨੀਆ ਨੂੰ ਮਹੱਲਾਂ ਵਿੱਚ ਰਹਿੰਦੇ ਦੇਖ ਕੇ, ਹਵਾਈ ਜਹਾਜ਼ਾਂ ਵਿੱਚ ਚੜ੍ਹੇ ਫਿਰਦੇ ਦੇਖ ਕੇ, ਅੱਛੇ ਅੱਛੇ ਜ਼ੇਵਰ ਪਾਉਂਦੇ ਦੇਖ ਕੇ, ਅੱਛੇ ਅੱਛੇ ਹੋਟਲਾਂ ਵਿੱਚ ਰਹਿੰਦੇ ਦੇਖ ਕੇ ਅਸੀਂ ਕਈ ਦਫ਼ਾ ਸੋਚ ਲੈਂਦੇ ਹਾਂ ਇਹ ਦੁਨੀਆ ਦੇ ਜੀਵ ਬੜੇ ਭਾਗਾਂ ਵਾਲੇ ਹਨ, ਬੜੇ ਖੁਸ਼ ਹਨ। ਲੇਕਿਨ ਸੰਤ ਮਹਾਤਮਾ ਹਰ ਇੱਕ ਦੀ ਅੰਤਰੀ ਹਾਲਤ ਜਾਣਦੇ ਹਨ। ਕਿਸੇ ਨੂੰ ਪੁੱਛ ਕੇ ਦੇਖ ਲਓ, ਜਿਸ ਤਰ੍ਹਾਂ ਇੱਕ ਜ਼ਖਮ 'ਚੋਂ ਪਸ ਨਿਕਲਦੀ ਹੈ, ਹਰ ਇੱਕ ਦੇ ਅੰਦਰੋਂ ਫੁੱਟ ਫੁੱਟ ਕੇ ਦੁੱਖ ਨਿਕਲਣ ਲੱਗੇ ਹੋਏ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜੋ ਨਾਮ ਅਦਾ। ਸਭ ਦੁਨੀਆ ਦੇ ਜੀਵ ਆਪੋ ਆਪਣੀ ਜਗ੍ਹਾ ਦੁੱਖਾਂ ਔਰ ਮੁਸੀਬਤਾਂ ਅੰਦਰ ਭਰੇ ਪੀਤੇ ਬੈਠੇ ਹਨ, ਅਸਲੀ ਸੁੱਖ ਔਰ ਸ਼ਾਂਤੀ ਤਾਂ ਉਹਨਾਂ ਹੀ ਗੁਰਮੁਖਾਂ ਨੂੰ ਹੈ ਜਿਨ੍ਹਾਂ ਨੇ ਦੁਨੀਆ 'ਚੋਂ ਆਪਣੇ ਮਨ ਨੂੰ ਕੱਢਿਆ ਹੋਇਆ ਹੈ, ਮਾਲਕ ਦੇ ਭਗਤੀ ਵਿੱਚ ਲਗਾਇਆ ਹੋਇਆ ਹੈ, ਮਾਲਕ ਦੇ ਪਿਆਰ ਵਿੱਚ ਲਗਾਇਆ ਹੋਇਆ ਹੈ। ਕਬੀਰ ਸਾਹਿਬ ਕਹਿੰਦੇ, ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਾਹਿਨਸ਼ਾਹ, ਜਿਸ ਨੂੰ ਇਸ ਰਚਨਾ 'ਚੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਉਸ ਤੋਂ ਵੱਡਾ ਦੁਨੀਆ ਅੰਦਰ ਹੋਰ ਸ਼ਾਹਿਨਸ਼ਾਹ ਕਿਹੜਾ ਹੋ ਸਕਦਾ ਹੈ। ਇਸ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਤੁਧ ਬਿਨ ਹੋਰ ਕੁਛ ਮੰਗਣਾ ਸਿਰ ਦੁੱਖਾਂ ਕੇ ਦੁੱਖ। ਐ ਪਰਮਾਤਮਾ, ਸੁੱਖ ਤਾਂ ਤੇਰੀ ਭਗਤੀ ਔਰ ਤੇਰੇ ਪਿਆਰ ਵਿੱਚ ਹੈ, ਤੇਰੇ ਬਗੈਰ ਅਗਰ ਅਸੀਂ ਤੇਰੇ ਕੋਲੋਂ ਕੋਈ ਹੋਰ ਦੁਨੀਆ ਦੀ ਚੀਜ਼ਾਂ ਮੰਗਦੇ ਹਾਂ, ਅਸੀਂ ਤਾਂ ਦੁੱਖਾਂ ਨੂੰ ਮੰਗਣ ਲੱਗੇ ਹੋਏ ਹਾਂ, ਮੁਸੀਬਤਾਂ ਨੂੰ ਮੰਗਣ ਲੱਗੇ ਹੋਏ ਹਾਂ। ਇਸ ਵਾਸਤੇ ਸਵਾਮੀ ਜੀ ਪਿਆਰ ਨਾਲ ਸਮਝਾਉਂਦੇ ਹਨ ਕਿ ਇਸ ਦੁਨੀਆ ਦੇ ਅੰਦਰ ਤਾਂ ਅੰਧੇਰਾ ਹੀ ਅੰਧੇਰਾ ਹੈ, ਦੁੱਖ ਹੀ ਦੁੱਖ ਹੈ, ਜ਼ੁਲਮ ਹੀ ਜ਼ੁਲਮ ਹੈ, ਭਰਾ ਭਰਾ ਦਾ ਦੁਸ਼ਮਣ ਹੈ, ਕੌਮ ਕੌਮ ਦੀ ਦੁਸ਼ਮਣ ਹੈ, ਮਜ਼ਹਬ ਮਜ਼ਹਬ ਦਾ ਦੁਸ਼ਮਣ ਹੈ, ਮੁਲਕ ਮੁਲਕ ਦਾ ਦੁਸ਼ਮਣ ਹੈ। ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ, ਰੇਡੀਓ ਸੁਣਦੇ ਹੋ, ਕਿਸ ਤਰ੍ਹਾਂ ਲੋਕ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਬੈਠੇ ਹਨ। किस तरह कौमां मसमां मुल्कां दे झगड़े शुरू हन, कितनियां गरीबां दा खून हुंदा है, कितनियां औरतां बेवा हुंदियां हन, कितने बच्चे यतीम हुंदे हन। जिस जगह रोटी कपड़े वास्ते आपां पटकदे और तड़फते फिरदे हाँ, उत्थे आके सुख किस तरह हासिल कर सकते हाँ, शांति किस तरह प्राप्त कर सकते हाँ। पता नहीं किस वक्त मौत आ जानी है, किरे हथों मौत आ जानी है। इस वास्ते महात्मा प्यार नाल स्वामी जी समझाउंदे हन, तुसी ऐस दुनिया नूं सुख दी नगरी समझ के इहनूं अपनी बनाउण दी कोशिश ना करो। हर एक शकल दे नाल पदार्थ दे नाल तुहाडे लैणे देणे दा संबंध है, तुहाडा गरजां दा प्यार है, लेकिन तुसी इहदे चों सुख नहीं ढूंढ सकते, तुसी इहदे चों शांति नहीं ढूंढ सकते। अगर सुख है वह मालिक दे भगती विच है, मालिक दे प्यार विच है, मालिक दे वसाल विच है। इस वास्ते हर एक महात्मा साडे अंदर केवल उस एक मालिक दे मिलन दा ही शौक पैदा करता है, मालिक दे मिलन दा ही प्यार पैदा करते ने।
जग ते कोर अंधेरा तारी तन में तमका पंदारा सपन जागृत दोनों देखी फूल पुलैया तार।
आप समझाते हैं ना जागृत अवस्था के अंदर इन्हों दुखों और मुसीबतों तो साडा कदे छुटकारा होंदा है, ना सुपने के अंदर इन्हों दुखों और मुसीबतों तो आप निकल सकते हाँ। ज अगर जो जागृत अवस्था में दुख हैं, सुपने अंदर भी सुपने भी उन्होंने ही आने शुरू होंगे, बुड़क बुड़क के रात को सुते ही उठते हैं, नाइट मेयर आते हैं, वह प्रॉब्लम सुपने अंदर आप फेस करनिया शुरू कर देंगे हाँ। इस वास्ते स्वामी जी कहते दुनिया के जितने भी जुल्म और दुख और मुसीबत हैं पूल पलैया की तरह है। जिस तरह पूल पलैया आमाम के अंदर बाड़े हैं, अंधेरियां कोठड़ियां हैं, तुसी कितने उस कोठड़ी के अंदर दाखिल तो हो जाओ, उत्थे ही टक्कर खाते रहोगे, चक्कर मारते रहोगे, बाहर निकलने का दिल नहीं करता। इस तरह सानू दिन रात साडे मन नूं दुनिया के प्रॉब्लमां ने घेरिया होया है। एक बड़ी मुश्किल नाल प्रॉब्लम सॉल्व करते हाँ, दूजी पहला ही तैयार खड़ी की हुंदी है, उस दे नाल मुकाबला करते हाँ, तीसरी फिर खड़ी हो जाती है। इस सारी जिंदगी इन्हां दुखां और सुखां दीआं प्रॉब्लम विच ही साडी गुजर जाती है। घर के अंदर दाल रोटी का फिक्र पिया होया है, बाल बच्चों के पढ़ाने का फिक्र पिया होया है, शादियों का फिक्र पिया होया है, लड़कियों को वसाउण का फिक्र पिया होया है, उन्होंने ही बुड़क बुड़क के रात को सुपने आते हैं और किस तरह दुखी होकर रात को उठते हैं। इस वास्ते स्वामी जी कहिंदे हन तुसी जागदे भी दुखी हो, तुसी सुपने अंदर भी दुखी हो, इन्हां दुखां तों सानू निकलण का कोई मौका ही नहीं मिलता। और इस वास्ते आप फरमाते हैं ये जड़ा इंसान का जामा है, ये परमात्मा ने सानू हुण अपने भगती वास्ते बख्शिया है, प्यार वास्ते बख्शिया है, ताकि इस रचना दियां दुखां और मुसीबतों तो साडा हमेशा वास्ते छुटकारा हो जाए। अगर लाहा है इंसान दे जामे का, वह केवल मालिक की भगती और मालिक का प्यार है, क्योंकि बाल बच्चे देखो आपू हर जामे विच मिलते आए हैं। खाना पीना ऐशो इशरत तुसी सोच लो किहड़े जामे विच आपां नहीं कीती। अगर कोई अनोखी चीज़ है जिहड़ी पिछे कदे हासिल नहीं कर सके, केवल हुण हासिल कर सकते हाँ, वह केवल परमात्मा की भगती है, परमात्मा का वसाल है। इस वास्ते गुरु साहब ने कहा सी, इस पौड़ी ते जो नर चूके सोए जाए दुख पाएगा। ये जड़ा इंसान का जामा है, ये सीढ़ी का आखिरी डंडा है, आखिरी स्टैप है। और अगर आखिरी स्टैप तो भी साडा पैर फिसलता है, सीधे नीचे आके गिरते हैं। कबीर साहब फरमाते हैं, कबीरा मानुष जनम दुर्लभ है, मिले ना बारंबार, ज्यों फल पक पौंगरे फिर ना लागे ला। इंसान का जामा बड़ी मुश्किल नाल मिलता है। मते किसी के मन में ख्याल आवे कि हर मौत तो बाद सानू इंसान का जामा मिल जाएगा, फिर पता किसी नू मिले मिले ना मिले ना मिले, या किसी ऐसे जगह जन्म हो जाए जिथे जाके पुले पटके भी किसी का ख्याल परमात्मा दे भगती की तरफ नहीं जा सकता। इस वास्ते कबीर साहब कहिंदे जिस तरह दरख्त दे नालों फल पक एक दफा जमीन ते गिर जावे, तुसी कितनी कोशिश करो फल दरख्त दे नाल कदे जुड़ नहीं सकता। इसे तरह अगर ये मौका हथों मिल के निकल गया ये भी नहीं मिलना। गुरु नानक साहब ने कहा सी तंदे तावत जग बांधिया, ना बूझे विचार जम्मण मरण वसारिया, मनमुख मुगद गवा। असी दुनिया के जीव कितने मनमुख हाँ मुगद हाँ गवार हाँ कि सारा दिन पेट दिया तंदियां विच फसे हुए हाँ, दुनिया के शकलों और पदार्थों गलकते फिरते हाँ। जिस परपद और मकसद वास्ते इंसान का जामा मालिक ने बख्शिया है उस तरफ कदे किसी का पुले पटके भी ख्याल नहीं जाता। इस वास्ते स्वामी जी महाराज सानू प्यार नाल समझाउंदे हैं उस मंजिले मकसूद नू हर एक नू अखां अगे रखना चाहिदा है, उस डेस्टिनेशन की खोज करनी है, उस रूहानी सफर नू तय करना है ताकि देह विच आवण दा परपज पूरा हो सके, देह विच आवण दा मकसद पूरा हो सके।
सुपन जागृत फूल पुलैया तार मारा जीव अजान पया परदेसी देश बिसर गया निज सारा।
आप साड़ी हालत बयान करते हैं कि असी इस दुनिया के अंदर आके परदेसियां वांगू मारे मारे पटकते फिरते हाँ, तड़फते फिरते हाँ, अपने घर नूं भुले हुए हाँ। ये देश साड़ा देश नहीं है, ये कौम साड़ी कौम नहीं है, ये मजहब साड़ा मजहब नहीं है। साड़ा देश सचखंड है, साड़ी कौम सतनाम है, साड़ा मजहब मालक दा इश्क और मालक दा प्यार है। असी इस दुनिया नू अपना देश समझी बैठे हाँ, इन्हां कौमां मजहबां मुल्कां दियां झगड़ियां विच फसे होए हाँ। जिस तरह एक छोटे जे बच्चे नू कोई अगवा करके अबडक्ट करके लंदन लै जांदा है, उत्थे ही उहदी परवरिश हो जाती है, उत्थे ही वह तालीम हासिल कर लेंदा है, उत्थे ही शादी कर लेंदा है, बाल बच्चे पैदा कर लेंदा है, उन्हां नू ही अपना माता पिता समझना शुरू कर देंदा है, उस मुल्क नू अपना मुल्क समझना शुरू कर देंदा है। जिस वक्त उसदे कोई अपने मुल्क दा बशिंदा वलायत अंदर जाता है उसदे नाल प्यार पा लेंदा है, उसका कॉन्फिडेंस लै लेंदा है, यकीन लै लेंदा है, उसनू प्यार नाल समझाउंदा है देख ये तेरे माता पिता नहीं हैं, ये तेरे भैन भाई नहीं हैं, ये तेरा मुल्क नहीं है, तेरे माता पिता हिंदुस्तान विच है वो तेरा मुल्क है, तेरे भैन भाई तेरे विछोड़े विच रोन लगे हुए हैं। उस आदमी दे अंदर आहिस्ता आहिस्ता हुब्बुल वतन जाग पैंदी है, माता पिता दा प्यार जाग पैंदा है, भैणा भरावां दा प्यार जाग पैंदा है, उस सब नूं छड़ छड़ा के उस आदमी दे नाल हिंदुस्तान वापस आ जांदा है। इसे तरह महात्मा दुनिया विच आके सानूं समझाउंदे हन कि जिस रचना नूं दुनिया नूं तुसीं अपना समझी बैठे हो कुछ भी तुहाडा अपना नहीं है। इस वास्ते स्वामी जी ने कहा सी ताम अपने चलो भाई पराए बेस नहीं रहना, काम अपना करो जाई पराए काम नहीं फसना, नाम गुर का संभाले चल यही है दाम गठबंधना। ये जिस दुनिया दे नाल तुसी प्यार पाई बैठे हो ये थोड़ी देश अपना नहीं है, थोड़ा देश का सचखंड है। जिन्हां नू तुसी अपना गुर पीर खसम खसाई समझी बैठे हो इन्हां नाल तो थोड़ा लेने देने का संबंध है, गरजां का प्यार है, थोड़ा अपना तो सिर्फ एको परमात्मा है, एको परमेश्वर है। इसे वास्ते पंजवीं पातशाही ने कहा सी जिन तुम्हें भेजे तिन्हें बुलायो सह सेती कराओ जियो, ऐ जीवो, जिस परमात्मा ने दुनिया की रचना पैदा की है, जिसने थानू इस दुनिया के अंदर भेजा है, उस परमात्मा ने मैनू भी थोड़े को भेजा है। तुसी मेरे पिछे लगो, अपने घर वापस चलो। इस वास्ते स्वामी जी कहिंदे, काम अपना करो जाई पराए काम नहीं पसना। वो तंदे करो, वो काम करो, जिस दे जरिए वापस जाके तुसी अपने असल नू मिल सको, परमात्मा नू मिल सको। उन्हां तंदियां विच ना फसे रहो, उन्हां कर्मां विच ना लगे रहो, जिहड़े तंदे तुहानू बार बार फिर देह दीआं बंधनां दी तरफ खिच के लै जाओ। वो किहड़ा तंदा है? नाम गुर का संभाले चल, गुरमुखां कोल जाके शब्द की कमाई करो, नाम की कमाई करो। एक ऐसी दौलत है, ऐसी चीज़ है, जिसनों हासिल करके देह विच बैठ के भी चार दिन सुख और शांति दे कट सकते हैं, और जिस दे आधार ते जोर ते असी वापस जाके परमात्मा नाल मिल सकते हैं। इसे वास्ते पंजवीं पातशाही ने कहा सी, संत जनों मिल पाइयो, सच्चा नाम संभाल, तो सा बंधु जीव का इत्थे उत्थे ना। गुरमुखां कोल जाके सच्चे शब्द की कमाई करो, सच्चे नाम की कमाई करो। इहो ही एक ऐसी चीज़ है, जिहड़ी पल्ले बन के नाल ले जा सकते हो, जिस तों हासिल करके जिंदगी दे चार दिन सुख और शांति दे कट्ठे कर सकते हो। बाकी जितनी मर्जी दुनिया की मान वड्याई इकट्ठी कर लो, दुनिया की धन दौलत इकट्ठी कर लो, कितनियां जायदादा बना लो, फैक्ट्रियां बना लो, मिला बना लो, सब चीज़ा इत्थे ही रह जानियां हन। तुसी सोचो, जितना भी साड़ा इस रचना दे नाल तलक है, साड़े शरीर दे नाल तलक है, जितना चिर शरीर विच बैठे हाँ, इस सब शकलां पदार्थ सानू अपने नज़र आते हैं। जदों शरीर का साथ छुट जाएगा, हर एक तो आपां ला तलक होकर खड़े हो जाते हैं। सो जिस शरीर के कारण असी इन्हां नू अपना बनाई बैठे हाँ, क्या यह शरीर साड़ा है? ये तो काल का पिंजरा है, किराए का मकान है, पराया मकान है। किसी नूं 50-60 साल वास्ते मिलिया है, किसी नूं 80-90 साल वास्ते मिलिया है। जितने जितने सुआस परमात्मा ने बख्शे हैं, भुगतन तो बाद हर एक नूं देह इत्थे ही छड़ के जानी पैंदी है। किसी की अगली दे सपुरद होकर रह जाती है, किसी की मिट्टी दे सपुरद होकर रह जाती है। इस वास्ते महात्मा प्यार दे नाल समझाउंदे हन कि किन्ना शकलां वास्ते तुसी भटकदे फिरदे हो, तड़फदे फिरदे हो। साड़ी आत्मा उस परमात्मा दी अंश है, असी उस सतनाम समुंदर दे कतरे हाँ। जितना चिर मालक दी भगती करके मालक नाल वसाल नहीं करांगे, इस देह दीआं बंधनां तों, इस 84 दे जेल खाने तों साडा किस तरह छुटकारा हो सकता है? गुरु नानक साहब ने कहा सी, पिर सच्चे ते सदा सुहागण। साड़ी आत्मा इस्त्री है, परमात्मा इसका पति है। सो ये जिहड़ी रूह रूपी इस्त्री है, जदों पति रूपी परमात्मा के चरणों में पहुँच जाती है, इस सदा वास्ते सुहागण हो जाती है। क्या हमेशा वास्ते सुहागण हो जाती है? क्या इसका मरण जमण दिया दुखों तो हमेशा वास्ते छुटकारा हो जाता है? सो महात्मा तो केवल साढ़े अंदर उस मालिक दे मिलन का शौक पैदा करते हैं, मालिक दे मिलन का प्यार पैदा करते हैं। इस वास्ते स्वामी जी महाराज फरमाते हैं, क्यों परदेसियां वांगू मारे मारे इस दुनिया के अंदर भटकते फिरते हो, तड़फते फिरते हो? अपने असली घर की खोज करो, अपने असल नूं ढूंढण की कोशिश करो, अपने आप नूं पहचानण की कोशिश करो।
देश बिसर गया निज सारा, फिर भटकता खान खान में, जोन जोन बिच चख मारा, दम दम दुखी कष्ट बहो पोगे, सुने कौन अब बहो हारा।
समझाते हैं ये जी दुनिया है ये कर्म भूमि है कर्मा संदड़ा खेत है जो जो देह विच बैठ के आप कर्म करते हाँ अच्छे भी करते हाँ बुरे भी करते हाँ उन्हां सारिया का नतीजा भुगतन वास्ते हर एक इस 84 के जेलखाने आना पैंदा है। जिस तरह अगर असी मिर्चा का बीज जमीन अंदर पाने हाँ मिर्चा की फसल इकट्ठी कर जाते हाँ अंब का पौधा लगाने हाँ अंब का फल खाने के हकदार हो जाते हाँ। स्वामी जी फरमाते हैं कर्म जो जो करेगा तो वही फिर भोग ना भरना। इस वास्ते अच्छे कर्म करांगे की नतीजा होगा राजे महाराजे बन के आ जावांगे कौमां मसबां मुल्कां दी हकूमत हासिल करके आ जावांगे लोहे दियां जंजीरां उतरनगियां सोने दी बेड़ी पै जाणगियां सी क्लास तो बच के ए क्लास हासिल कर लवांगे हाथ चो झाड़ू निकलेगा हकूमत दी बागडोल मिल जाएगी चौंपड़ी चो बिस्तर उठावांगे महल्लां में जाके बिछा लवांगे ज़्यादा तो ज़्यादा असी बैकुंठां और स्वर्गां में चले जाते हाँ वह भी भोग जूनिया हैं फॉर सर्टन टाइम और पीरियड के वास्ते हैं उस तो बाद फिर सानू वापस ऐसे ही 84 के जेलखाने में आना पैंदा है। अगर बुरे कर्म करते हाँ फिर तो नरक और 84 तैयार ही रहती है। इस वास्ते आप फरमाते हैं क्या राजा क्या प्रजा क्या अमीर क्या गरीब क्या औरत क्या आदमी सब दुनिया के जीव इत्थे आके कर्मां दा हिसाब दे रहे हैं इन्हां कर्मां करके कदे कुत्ते बनना पिया कदे गधे बनना पिया कदे बैल बनना पिया कदे ऊंट बनना पिया कदे बकरियां बननियां पईआं जिस जामे भी जाके जन्म लैंदे हाँ उस जामे भी जाके अच्छी तरह सोच लो दुख और मुसीबतां सहनियां पैंदियां हन किसे जामे अंदर जाके असीं कदे सुख और शांति हासिल कदे नहीं कर सकते। तुसीं देख लो किहड़े जामे भी किसे नूं सुख मिलेगा हर रोज़ साढ़े पेट की खातर हज़ार हर किस्म के जानवरों के गलियां ते छुरियां चल रही हैं किस तरह रोंदे पिटदे चीखदे चलाउंदे उन्हां दे आपां गले कट्टण लगे होए हैं। असी कदे सोचिया है कि अगर अपने कर्मा करके सानू उत्थे जाके जन्म लेना पै जावे साड़ी गर्दन उन्हां दे नीचे होवे उन्हां दे हाथ में छुरियां और कुहाड़ियां पकड़ियां हो साड़ी की दुर्दशा होवेगी साड़ी की हालत होवेगी। एक डॉक्टर पतली जी सूई टीका दी टीका लगाने की खातर गर्म करता है कईयां दी इतनी बड़ी देह उन्हें देख देख के ही थर थर कंबना शुरू कर देती है लेकिन उन्हां गरीब मजलूमां ते साडे पेट की खातर किस तरह बेरहमी दे नाल छुरियां चलदियां हैं। हेठलियां जामियां नूं की देखदे हो बैल नूं देख लो थक के बेचारा डिग पैंदा है लोहे की आर मार मार के आपां हल अंदर जोड़ लैंदे हाँ तांगा दा घोड़ा देख लो कितनियां सवारियां बैठ जांदियां हन तड़ा तड़ गरीब नूं चाबक पै रहे हन खोते नूं देख लो कितनियां इट्टां लगियां होईयां हन किस तरह डंडे खाण लगा होया है। सो किस जामे अंदर सुख मिलता है इंसान दे जामे अंदर सुख मिलता है जिसनों आपां टॉप ऑफ द क्रिएशन कहिंदे हाँ अशरफल मखलूकात कह के याद करते हाँ नल नरैणी दे कह के रिखियां मुनियां ने समझाया सी किसे नूं पुछ के देख लो सब दुखां मुसीबतां नाल परे पीते बैठे हैं। कोई बेचारा बीमारी इत्थों तंग आया बैठा है कोई बेरोज़गारी इत्थों दुखी हो जाता है किसी दे औलाद नहीं हुंदी ओ गरीब तड़फता है और कईयां नूं औलाद ने दुखी किया होया है किसी ने कर्जा लेना है किसी ने कर्जा देना है रोज़ एहो जी सर्दी अंदर कंगालां दी सड़कां ते जाके हालत देखो जेलां में जाके मुलजमान दियां कहानियां दर्दनाक सुन के देख लो हॉस्पिटल अंदर जाके बीमारां दियां चीखां सुनो दुनिया के अंदर तो दुख ही दुख है मुसीबत ही मुसीबत नज़र आउंदियां हन। इस वास्ते स्वामी जी महाराज फरमाते हैं कि जिथे भी जाके सानू मालिक दे कोलों विछड़ के मन दे ताबे होके अपने कर्मा और ख्वाहिशां दे कारण जाके जन्म लेना पैंदा है उत्थे ही सानू दुख और मुसीबतां सहनियां पैंदियां हन किसे जगह असी कदे सुख नहीं हासिल कर सकते असी कदे शांति नहीं प्राप्त कर सकते।
दम दम दुखी कष्ट बहु भोगे सुने कौन अब बहु हारा पटक पटक नर देही पाई इंद्री मन मिले यह मारा।
पिछले जन्मां दे मतलब समझा के कि किस तरह दुख भुगतने पैंदे हन, आप फरमाउंदे हन पटक पटक नर देही पाई, दुखी हो के कईआं जामिआं चों गुजर गुजर के हर जामे विच दुख और मुसीबतां उठा के फिर किते सानूं इंसान दा जामा मिलिआ, और मिलिआ तो इस वास्ते सी कि असीं सुख हासिल कर सकीए, मालक दे नाल वसाल कर सकीए। लेकिन स्वामी जी कहिंदे आ मन दे ताबे हो के असी उल्टा इंद्रियां दे भोगां विच फस गए, और इंद्रियां दे भोगां विच फस के काम क्रोध दीआं लहरां दे विच बहना शुरू कर दिता। लोक कौमां मसबां मुल्कां दे झगड़ियां विच फस गए, पुत्रां धीआं दे प्यार विच फस गए, और इतना इंद्रियां दे भोगां विच फसे कि होर तां होर अपनी मौत नूं भी भुल के बैठ गए। रोज़ देख रहे हाँ साडे साथी साडा साथ छड्डी जा रहे हैं, एक एक दे साथ हो के खुद उन्हों शमशान भूमि ते छड़ के आउंदे हाँ, और अखां नाल देखदे हाँ कि जिन्हां नूं अपना अपना कहिंदा सी, जिन्हां नूं अपना कह के कितना फखर महसूस करिया करदा सी, उन्हां चों किसी चीज़ ने उहदा साथ नहीं दिता, किसी चीज़ ने उहदी मदद नहीं कीती। फिर भी साढ़े मन विच ख्याल रह जाता है शायद बड़ा बदकिस्मत सी, दुनिया विच किसी चीज़ नूं भी नाल ना ले जा सकिया, किसी नूं भी दुनिया विच दे विच बैठ के अपना ना बना सकिया, असी शायद सब कुछ ही इकट्ठा करके साथ ले जावांगे। इस वास्ते आप सानू गफलत दी नींद तो बेदार करते हैं कि कदी तुसी उस समय और वक्त नूं तां अखां अगे रख के देखो थोड़ी कौन सहायता और मदद करता है। ये पुत्र तियां रिश्तेदार यार दोस्त भैन भाई जिन्हां वास्ते इतनियां बेईमानियां इतनियां ठगियां, उन्हां नूं तां कदे ये भी पता नहीं लगा मौत दे फरिश्ते आउंदे किधरों हन और कन्नों पकड़ के सानू लै केड़ी तरफ जांदे हन, सवाए इस दे कि असीं एक दूसरे दे विछण ते रोण ते गौर दे दईए। तुसीं सोचो होर तां आपां किसे दी कोई सहायता कोई किसे किस्म दी मदद नहीं कर सकते, इन्हां नाल तां लैणे देणे दा संबंध है। कोई स्त्री आ गई बन के आ गई, कोई पति बन के आ गया, कोई बाल बच्चे बन के आ गए, कोई यार दोस्त बन के आ गए, जितना जितना किसे नाल हिसाब किताब हुंदा है उस दे भुगतण तो बाद सब आपो अपने रिश्तियां ते पै जांदे हैं। जिस तरह स्टेज ते आ के सारे एक्टर या एक्ट्रेस आपो अपना पार्ट अदा करते हैं, लेकिन जदों स्टेज तो उतरते हैं किसी नाल कोई किसी का रिश्ता नहीं हुंदा। इस तरह महात्मा कहिंदे आ जिहड़ी दुनिया है एक बहुत वड्डी सारी स्टेज है, असी अपने कर्मां दे बमूजब अपना पार्ट अदा करन लगे होए हाँ, लेकिन असी पार्ट अदा करते करते भुल जाते हाँ कि इन्हां नाल लैणे देने का संबंध है, गरजां का प्यार है, असी अपना समझ के इन्हां नूं अपनी बनाउण दी कोशिश करते हाँ। ये अज तक ना तो कदे किसी के बने हैं ना कदे बन ही सकते हैं, लेकिन जिहड़ी अपनी बनाउण दी कोशिश करते हाँ वो कोशिश सानूं इन्हां दे मोह विच फसा दिंदी है, उन्हां दे प्यार विच फसा दिंदी है, और इतना उन्हां शक्लां और पदार्थां नाल फिर साडा प्यार पैदा हो जाता है कि हुण रात नूं सुपने भी आपां नूं उन्हां दे आउंदे हैं। मौत दे वक्त उन्हां दीआं ही शक्लां सिनेमे दे स्क्रीन दी तरह अखां अगे आ जांदियां हैं, और जहाँ आसा तहाँ बादशाह, जिधर साडा आखिरी वक्त ख्याल हुंदा है असी दुनिया दे जीव उस ही रौ विच बहना शुरू कर दिंदे हाँ। सो इस वास्ते महात्मा कहिंदे हन कि असी तां मन दे ताबे हो के हमेशा इंद्रियां दे भोगां दे ही गुलाम बने रहिंदे हाँ। इसे वास्ते गुरु नानक साहब ने कहा सी बाबा जग फाथा महा जा, असी दुनिया दे जीव बड़ी बुरी तरह इस काल दे जाल विच फसे होए हाँ, जो पिछे कर्म किते सी उन्हां दा हुण नतीजा रो पिट के भुगत रहे हाँ। उस तरह दिन रात फिर भैड़े खोटे पाप और कर्म करी जाने हाँ, और पुले बैठे हाँ कि इन्हां दा नतीजा फिर इस तरह इत्थे आ के सानूं भुगतना पवेगा। आप समझाउंदे हन जिस तरह मच्छी पकड़न वालिया कोल एक छोटा जाल हुंदा है, अगर कोई बारीक मच्छी उस जाल चों निकल जावे उन्हां को बहुत ही बारीक और बहुत ही बड़ा जाल हुंदा है, छोटी तो छोटी मच्छी भी उस जाल चों निकल नहीं देंदे। इसे तरह गुरु नानक साहब कहिंदे काल ने भी दुनिया के अंदर बहुत बड़ा महाजाल फसाया होया है, ਕੋਈ ਕੋਟਨ ਮੇ ਕੋਊ ਹੈ ਜਿਹੜਾ ਮਾਲਕ ਦੀ ਭਗਤੀ ਮਾਲਕ ਦੇ ਮਿਲਣ ਵਾਸਤੇ ਕਰਦਾ ਹੈ। ਅੱਵਲ ਤਾਂ ਸਾਨੂੰ ਮਾਲਕ ਦੇ ਭਗਤੀ ਦੀ ਫੁਰਸਤ ਕਿੱਥੇ ਹੈ? ਅਗਰ ਕਿਤੇ ਕਰਦੇ ਵੀ ਹਾਂ ਦੁਨੀਆ ਦੀਆਂ ਖਾਹਿਸ਼ਾਂ ਲੈ ਕੇ, ਦੁਨੀਆ ਦੀਆਂ ਤ੍ਰਿਸ਼ਨਾ ਲੈ ਕੇ, ਜਿਸ ਦਾ ਕੀ ਨਤੀਜਾ ਹੁੰਦਾ ਹੈ? ਉਹਨਾਂ ਖਾਹਿਸ਼ਾਂ ਤ੍ਰਿਸ਼ਨਾ ਨੂੰ ਪੂਰਾ ਕਰਨ ਵਾਸਤੇ ਸਾਨੂੰ ਜਨਮ ਲੈਣਾ ਪੈਂਦਾ ਹੈ। ਔਰ ਉਸ ਜਗ੍ਹਾ ਪਰਮਾਤਮਾ ਜਨਮ ਦਿੰਦਾ ਹੈ ਜਿਸ ਜਗ੍ਹਾ ਉਹਨਾਂ ਖਾਹਿਸ਼ਾਂ ਨੂੰ ਅੱਛੀ ਤਰ੍ਹਾਂ ਪੂਰਾ ਕਰ ਸਕੀਏ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਦਿੰਦੇ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਏ ਖਾਏ। ਭਰਾਵਾ, ਪਰਮਾਤਮਾ ਨੇ ਦਿੰਦੇ ਦਿੰਦੇ ਕਦੇ ਨਹੀਂ ਥੱਕਣਾ, ਤੂੰ ਲੈਂਦੇ ਲੈਂਦੇ ਥੱਕ ਜਾਵੇਂਗਾ। ਤੂੰ ਦਿਨ ਰਾਤ ਲੰਮੀਆਂ ਲੰਮੀਆਂ ਅਰਦਾਸਾਂ ਪਰਮਾਤਮਾ ਦੇ ਅੱਗੇ ਖਾਹਿਸ਼ਾਂ ਤ੍ਰਿਸ਼ਨਾ ਪੂਰੀਆਂ ਕਰਨ ਵਾਸਤੇ ਕਰਨ ਲੱਗਾ ਹੋਇਆ ਹੈ, ਪਰਮਾਤਮਾ ਨੇ ਮਨਜ਼ੂਰ ਕਰ ਲੈਣੀਆਂ ਹੈ, ਉਹਨੇ ਇਹਨਾਂ ਖਾਹਿਸ਼ਾਂ ਨੂੰ ਪੂਰਾ ਕਰਨ ਵਾਸਤੇ ਤੈਨੂੰ ਜਨਮ ਦੇ ਦੇਣਾ ਹੈ। ਤੂੰ ਜਨਮਾਂ ਜਨਮਾਂ ਤੋਂ ਮੰਗਦਾ ਚੱਲਿਆ ਆ ਰਿਹਾ ਹੈ, ਉਹ ਤੇਰੀਆਂ ਖਾਹਿਸ਼ਾਂ ਪੂਰੀਆਂ ਕਰਦਾ ਚੱਲਿਆ ਆ ਰਿਹਾ ਹੈ, ਜਿਸ ਦਾ ਕੀ ਨਤੀਜਾ ਹੈ? ਆਪਾਂ ਹਾਲੇ ਇਸੇ 84 ਦੇ ਜੇਲ੍ਹਖਾਨੇ ਵਿੱਚ ਫਸੇ ਹੋਏ ਹਾਂ। ਜਿਤਨਾ ਚਿਰ ਅਸੀਂ ਮਾਲਕ ਦੇ ਕੋਲੋਂ ਮਾਲਕ ਨੂੰ ਨਹੀਂ ਮੰਗਾਂਗੇ, ਅਸੀਂ ਮਾਲਕ ਦੇ ਭਗਤੀ ਅੰਦਰ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਇਸ ਵਾਸਤੇ ਇੱਥੇ ਸਵਾਮੀ ਜੀ ਮਹਾਰਾਜ ਫਰਮਾਉਂਦੇ ਹਨ, ਅਸੀਂ ਸਭ ਦੁਨੀਆ ਦੇ ਜੀਵ ਮਨ ਦੇ ਤਾਬੇ ਹੋ ਕੇ ਇੰਦਰੀਆਂ ਦੇ ਭੋਗਾਂ ਵਿੱਚ ਫਸੇ ਰਹਿੰਦੇ ਹਾਂ, ਪੁੱਤਰਾਂ ਧੀਆਂ ਦੇ ਪਿਆਰ ਵਿੱਚ ਫਸੇ ਰਹਿੰਦੇ ਹਾਂ, ਕੌਮਾਂ ਮਸਮਾਂ ਮੁਲਕਾਂ ਦੇ ਝਗੜਿਆਂ ਵਿੱਚ ਫਸੇ ਰਹਿੰਦੇ ਹਾਂ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਵਿੱਚ ਫਸੇ ਰਹਿੰਦੇ ਹਾਂ। ਮਾਲਕ ਦੀ ਤਰਫ ਤਾਂ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ, ਅਸੀਂ ਤਾਂ ਸਾਰਾ ਦਿਨ ਲੋਕਾਂ ਦੇ ਗਲੇ ਕੱਟਣ ਦੇ ਹੀ ਚੱਕਰ ਵਿੱਚ ਫਸੇ ਰਹਿੰਦੇ ਹਾਂ। ਇਸ ਵਾਸਤੇ ਆਪ ਸਾਨੂੰ ਪਿਆਰ ਨਾਲ ਸਮਝਾਉਂਦੇ ਹਨ ਕਿ ਇਹ ਜਾਮਾ ਤਾਂ ਮਾਲਕ ਨੇ ਆਪਣੇ ਭਗਤੀ ਔਰ ਪਿਆਰ ਵਾਸਤੇ ਬਖਸ਼ਿਆ ਸੀ, ਅਸੀਂ ਕਿੱਧਰ ਤਰਫ ਬਹਿ ਜਾਂਦੇ ਹਾਂ, ਅਸੀਂ ਕਿਸ ਤਰਫ ਤੁਰੇ ਜਾਂਦੇ ਹਾਂ?
ਪਟਕ ਪਟਕ ਨਰ ਦੇਹੀ ਪਾਈ ਇੰਦਰੀ ਮਨ ਯਹਾਂ ਮਾਰਾ ਸਤਗੁਰ ਸੰਤ ਕਹੇ ਬਹੁਤ ਰਾਹ ਬਤਾਵੇ ਦਸ ਦੁਆਰਾ।
ਜਦੋਂ ਸੰਤ ਮਹਾਤਮਾ ਦੁਨੀਆ ਦੇ ਜੀਵਾਂ ਦੀ ਹਾਲਤ ਦੇਖਦੇ ਹਨ ਕਿ ਮਾਲਕ ਨੇ ਇਹਨਾਂ ਨੂੰ ਜਾਮਾ ਕਿਸ ਵਾਸਤੇ ਇਨਸਾਨ ਦਾ ਦਿੱਤਾ ਸੀ, ਇਹ ਕਿਹੜੀ ਤਰਫ ਬਹਿ ਜਾ ਰਹੇ ਹਨ, ਇਹ ਕਿਸ ਤਰ੍ਹਾਂ ਦੁਨੀਆ ਦੇ ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਵਿੱਚ ਉਲਝੇ ਬੈਠੇ ਹਨ, ਉਹ ਸਾਡੇ 'ਤੇ ਤਰਸ ਖਾ ਕੇ ਦਇਆ ਮਿਹਰ ਬਖਸ਼ਿਸ਼ ਕਰਕੇ ਸਾਨੂੰ ਇੱਥੋਂ ਨਿਕਲਣ ਦਾ ਤਰੀਕਾ ਦੱਸ ਦਿੰਦੇ ਹਨ। ਉਹ ਕੀ ਤਰੀਕਾ ਦੱਸਦੇ ਹਨ? ਕਿ ਜਿਸ ਪਰਮਾਤਮਾ ਨੂੰ ਤੁਸੀਂ ਮਿਲ ਕੇ ਹੀ ਦੇਹ ਦੀਆਂ ਬੰਧਨਾਂ ਤੋਂ ਆਜ਼ਾਦ ਹੋ ਸਕਦੇ ਹੋ, ਉਹ ਪਰਮਾਤਮਾ ਕਿਤੇ ਬਾਹਰ ਨਹੀਂ ਹੈ, ਸਾਡੇ ਸਰੀਰ ਅੰਦਰ ਬੈਠਾ ਹੋਇਆ ਹੈ, ਦੇਹ ਔਰ ਵਜੂਦ ਅੰਦਰ ਬੈਠਾ ਹੋਇਆ ਹੈ। ਜਿਸ ਨੂੰ ਮਿਲਿਆ ਅੰਦਰੋਂ ਮਿਲੇਗਾ, ਔਰ ਜਿਸ ਨੂੰ ਵੀ ਕਦੇ ਮਿਲਿਆ ਹੈ ਅੰਦਰੋਂ ਮਿਲੇਗਾ। ਸਾਡਾ ਰੂਹਾਨੀ ਸਫ਼ਰ ਪੈਰਾਂ ਦੇ ਤਲੀਆਂ ਤੋਂ ਲੈ ਕੇ ਸਿਰ ਦੀ ਚੋਟੀ ਤੀਕਰ ਹੈ। ਉਹ ਸਫ਼ਰ ਦੀਆਂ ਦੋ ਮੰਜ਼ਿਲਾਂ ਹਨ, ਇੱਕ ਅੱਖਾਂ ਤਿਕਰ ਹੈ, ਇੱਕ ਅੱਖਾਂ ਤੋਂ ਉੱਪਰ ਹੈ। ਜਿਸਮ ਦੇ ਅੰਦਰ ਜਿਹੜੇ ਰੂਹ ਔਰ ਮਨ ਦੀ ਜਗ੍ਹਾ ਹੈ, ਜਿਹਨੂੰ ਕਿਸੇ ਮਹਾਤਮਾ ਨੇ ਮੁਕਤੀ ਦਾ ਦਰਵਾਜ਼ਾ ਕਿਹਾ ਹੈ, ਕਿਸੇ ਨੇ ਘਰ ਦਾ ਦਰਵਾਜ਼ਾ ਕਿਹਾ ਹੈ, ਕਿਸੇ ਨੇ ਨੁਕਤਾ ਸਫੈਦਾ ਕਿਹਾ ਹੈ, ਕਿਸੇ ਨੇ ਸ਼ਿਵ ਨੇਤਰ ਕਿਹਾ ਹੈ, ਦਬ ਜਕਸ਼ੂ ਕਿਹਾ ਹੈ, ਸਿੰਗਲ ਆਈ ਥਰਡ ਆਈ ਕਹਿ ਕੇ ਬਿਆਨ ਕੀਤਾ ਹੈ, ਉਹ ਜਗ੍ਹਾ ਹਰ ਇੱਕ ਦੇ ਅੱਖਾਂ ਪਿੱਛੇ ਹੈ। ਇੱਥੋਂ ਆਪਣਾ ਖਿਆਲ ਉਤਰਦਾ ਹੈ, ਨੌ ਦੁਆਰੇ ਦੋ ਅੱਖਾਂ ਹਨ, ਦੋ ਕੰਨ ਦੇ ਸੌਰਾਖ ਹਨ, ਨੱਕ ਦੇ ਸੌਰਾਖ ਹਨ, ਮੂੰਹ ਹੈ, ਹੇਠਾਂ ਦੋ ਇੰਦਰੀਆਂ ਦੇ ਸੌਰਾਖ ਹਨ। ਇਹਨਾਂ ਨਵਾਂ ਦੁਆਰਿਆਂ ਦੇ ਜ਼ਰੀਏ ਸਾਡਾ ਖਿਆਲ ਸਾਰੀ ਦੁਨੀਆ ਦੇ ਅੰਦਰ ਫੈਲ ਜਾਂਦਾ ਹੈ। ਇੱਥੇ ਬੈਠੇ ਕਦੇ ਬਾਲ ਬੱਚਿਆਂ ਦਾ ਖਿਆਲ ਆਉਂਦਾ ਹੈ, ਕਦੇ ਘਰ ਦੇ ਕਾਰੋਬਾਰ ਦਾ ਖਿਆਲ ਆਉਂਦਾ ਹੈ, ਕਦੇ ਦੁਕਾਨ ਦੀਆਂ ਗਾਹਕਾਂ ਦਾ ਖਿਆਲ ਆਉਂਦਾ ਹੈ। ਮਨ ਕਦੇ ਕਿਸੇ ਦਾ ਨਿਚਲਾ ਨਹੀਂ ਰਹਿੰਦਾ, ਔਰ ਜਿਸ ਦਾ ਸਿਮਰਨ ਕਰਦੇ ਹਾਂ ਉਸੇ ਦੀਆਂ ਸ਼ਕਲਾਂ ਅੱਖਾਂ ਅੱਗੇ ਆ ਕੇ ਫਿਰਨੀਆਂ ਸ਼ੁਰੂ ਕਰ ਦਿੰਦੀਆਂ ਹਨ, ਔਰ ਜਿਨ੍ਹਾਂ ਦਾ ਸਿਮਰਨ ਕਰਦੇ ਹਾਂ ਧਿਆਨ ਧਰਦੇ ਹਾਂ ਉਹਨਾਂ ਨਾਲ ਬਦੋ ਬਦੀ ਸਾਡਾ ਮੋਹ ਪੈਦਾ ਹੋ ਜਾਂਦਾ ਹੈ, ਪਿਆਰ ਪੈਦਾ ਹੋ ਜਾਂਦਾ ਹੈ। ਔਰ ਇਤਨਾ ਮੋਹ ਔਰ ਪਿਆਰ ਪੈਦਾ ਹੁੰਦਾ ਹੈ ਕਿ ਸਾਨੂੰ ਫਿਰ ਸੁਪਨੇ ਵੀ ਉਹਨਾਂ ਦੇ ਆਉਂਦੇ ਹਨ, ਔਰ ਉਹਨਾਂ ਦਾ ਮੋਹ ਔਰ ਪਿਆਰ ਸਾਨੂੰ ਦੇਹ ਦੀਆਂ ਬੰਧਨਾਂ ਦੀ ਤਰਫ ਖਿੱਚ ਕੇ ਲੈ ਆਉਂਦਾ ਹੈ। ਸੋ ਮਹਾਤਮਾ ਸਮਝਾਉਂਦੇ ਹਨ ਕਿ ਜਿਤਨਾ ਚਿਰ ਤੁਹਾਨੂੰ ਦੁਨੀਆ ਦੇ ਮੋਹ ਔਰ ਪਿਆਰ ਤੋਂ ਉੱਚਾ ਔਰ ਸੁੱਚਾ ਪਿਆਰ ਦੁਨੀਆ ਤੋਂ ਨਹੀਂ ਮਿਲੇਗਾ, ਤੁਹਾਡਾ ਮਨ ਕਦੇ ਦੁਨੀਆ ਦਾ ਮੋਹ ਔਰ ਪਿਆਰ ਛੱਡਣ ਨੂੰ ਤਿਆਰ ਨਹੀਂ ਹੈ। ਉਹ ਕਿਸ ਚੀਜ਼ ਦੀ ਲੱਜ਼ਤ ਹੈ? ਉਹ ਸ਼ਬਦ ਦੀ ਲੱਜ਼ਤ ਹੈ, ਨਾਮ ਦੀ ਲੱਜ਼ਤ ਹੈ। ਉਹ ਸਾਨੂੰ ਉਸ ਸ਼ਬਦ ਦੀ ਲੱਜ਼ਤ ਹਾਸਲ ਕਰਨ ਦਾ ਤਰੀਕਾ ਔਰ ਸਾਧਨ ਸਮਝਾਉਂਦੇ ਹਨ। ਕੀ ਸਮਝਾਉਂਦੇ ਹਨ? ਕਿ ਤੁਸੀਂ ਸਿਮਰਨ ਔਰ ਧਿਆਨ ਦੇ ਜ਼ਰੀਏ ਨਵਾਂ ਦੁਆਰਿਆਂ 'ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਲਿਆ ਕੇ ਇਕੱਠਾ ਕਰੋ। ਜਦੋਂ ਤੁਸੀਂ ਅੱਖਾਂ ਪਿੱਛੇ ਖਿਆਲ ਇਕੱਠਾ ਕਰੋਗੇ, ਤੁਹਾਨੂੰ ਖੁਦ ਬਖੁਦ ਸੋਝੀ ਔਰ ਸਮਝ ਆ ਜਾਵੇਗੀ ਕਿ ਉਹ ਮਿੱਠੀ ਤੋਂ ਮਿੱਠੀ, ਸੁਰੀਲੀ ਤੋਂ ਸੁਰੀਲੀ ਆਵਾਜ਼ ਜਿਹੜੀ ਕਿ ਮਾਲਕ ਦੀ ਦਰਗਾਹ ਤੋਂ ਆ ਰਹੀ ਹੈ, ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਉੱਥੇ ਕਿਸੇ ਕੌਮ ਦਾ, ਮਜ਼ਹਬ ਦਾ, ਮੁਲਕ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕੋਈ ਹਿੰਦੂ ਹੋ ਕੇ ਅੰਦਰ ਜਾਏ, ਸਿੱਖ ਇਸਾਈ ਹੋ ਕੇ ਅੰਦਰ ਜਾਏ, ਜੋ ਖੁਸ਼ਕਿਸਮਤ ਭਾਗਾਂ ਵਾਲਾ ਅੱਖਾਂ ਪਿੱਛੇ ਖਿਆਲ ਇਕੱਠਾ ਕਰਦਾ ਹੈ, ਉਹ ਆਪਣੇ ਅੰਦਰੋਂ ਉਸ ਸ਼ਬਦ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ, ਸ਼ਬਦ ਦੇ ਪ੍ਰਕਾਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ। ਅਸੀਂ ਉਸ ਸ਼ਬਦ ਦੀ ਆਵਾਜ਼ ਦੇ ਜ਼ਰੀਏ ਅੰਦਰੋਂ ਘਰ ਦਾ ਰੁੱਖ ਕਾਇਮ ਕਰਨਾ ਹੈ, ਉਸ ਸ਼ਬਦ ਦੇ ਪ੍ਰਕਾਸ਼ ਦੇ ਜ਼ਰੀਏ ਅੰਦਰੋਂ ਆਪਣਾ ਰੂਹਾਨੀ ਸਫ਼ਰ ਤੈਅ ਕਰਨਾ ਹੈ, ਔਰ ਫਿਰ ਮੰਜ਼ਿਲ ਦਰ ਮੰਜ਼ਿਲ ਵਾਪਸ ਆਪਣੇ ਘਰ ਆ ਜਾਣਾ ਹੈ। ਸੋ ਜਿਸ ਸ਼ਬਦ ਔਰ ਨਾਮ ਦੀ ਹਰ ਇੱਕ ਮਹਾਤਮਾ ਮਹਿਮਾ ਕਰਦਾ ਹੈ, ਉਸ ਸ਼ਬਦ ਦੇ ਅੰਦਰ ਧੁਨੀ ਵੀ ਹੈ। ਕੱਲ੍ਹ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਉਹ ਨਿਰਮਲ ਨਾਦ ਹੈ ਔਰ ਉਹ ਤੁਨਕਾਰਾਂ ਦਿਨ ਰਾਤ ਸਾਡੇ ਅੰਦਰ ਦੇਣ ਲੱਗਾ ਹੋਇਆ ਹੈ। ਉਸ ਸ਼ਬਦ ਦੇ ਅੰਦਰ ਜੋਤੀ ਵੀ ਹੈ, ਉਸ ਸ਼ਬਦ ਦੇ ਅੰਦਰ ਪ੍ਰਕਾਸ਼ ਵੀ ਹੈ, ਲੇਕਿਨ ਉਹ ਸ਼ਬਦ ਬਾਹਰ ਨਹੀਂ ਹੈ, ਉਹ ਅੱਖਾਂ ਦੇ ਪਿੱਛੇ ਦਿਨ ਰਾਤ ਤੁਨਕਾਰਾਂ ਦਿੰਦਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਨੌ ਦਰਵਾਜ਼ੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾ ਬਣਿਆ। ਅੱਖਾਂ ਤੋਂ ਭਰਾਵਾ ਨੀਚੇ ਨੀਚੇ ਮੁਕਤੀ ਨਹੀਂ ਹੈ, ਇੰਦਰੀਆਂ ਦੇ ਭੋਗ ਹਨ, ਵਿਸ਼ਿਆਂ ਵਿਕਾਰਾਂ ਦੀਆਂ ਰਸਤਾ ਹਨ। ਅੱਜ ਜਿਹੜਾ ਮੁਕਤੀ ਦਾ ਦਰਵਾਜ਼ਾ ਹੈ, ਉਹ ਤਾਂ ਪਰਮਾਤਮਾ ਨੇ ਤੇਰੇ ਅੱਖਾਂ ਪਿੱਛੇ ਲਗਵਾਇਆ ਹੈ। ਉਹਦੀ ਨਿਸ਼ਾਨੀ ਕੀ ਰੱਖੀ ਹੈ? ਅਨਹਦ ਸ਼ਬਦ ਵਜਾਮਣਿਆ। ਉਸ ਮੁਕਤੀ ਦੇ ਦਰਵਾਜ਼ੇ 'ਤੇ ਤਾਂ 24 ਘੰਟੇ ਹਰ ਇੱਕ ਦੇ ਅੰਦਰ ਅਨਹਦ ਸ਼ਬਦ ਤੁਨਕਾਰਾਂ ਦਿੰਦਾ ਹੈ। ਸੋ ਜਿਤਨਾ ਚਿਰ ਸਾਡੀ ਸੁਰਤ ਅੱਖਾਂ ਪਿੱਛੇ ਆ ਕੇ ਉਸ ਅਨਹਦ ਸ਼ਬਦ ਨੂੰ ਨਹੀਂ ਪਕੜਦੀ, ਅਸੀਂ ਰੂਹਾਨੀ ਸਫ਼ਰ ਕਿਸ ਤਰ੍ਹਾਂ ਤੈਅ ਕਰ ਸਕਦੇ ਹਾਂ? ਅਸੀਂ ਵਾਪਸ ਮੰਜ਼ਿਲੇ ਮਕਸੂਦ 'ਤੇ ਕਿਸ ਤਰ੍ਹਾਂ ਪਹੁੰਚ ਸਕਦੇ ਹਾਂ? ਸਾਡੇ ਰੂਹ ਔਰ ਮਨ ਦੀ ਗੱਠ ਕਿਸ ਤਰ੍ਹਾਂ ਖੁੱਲ੍ਹ ਸਕਦੀ ਹੈ? ਕੱਲ੍ਹ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਸ਼ਬਦ ਸਾਧ ਜਾਣੇ ਤਾਂ ਆਪ ਪਛਾਣੇ। ਅਗਰ ਤੁਸੀਂ ਅੰਦਰੋਂ ਸ਼ਬਦ ਦੀ ਲੱਜ਼ਤ ਹਾਸਲ ਕਰ ਲਵੋਗੇ, ਤਾਂ ਤੁਸੀਂ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਿਲ ਬਣ ਸਕਦੇ ਹੋ। ਕਿਆ ਉਸ ਸ਼ਬਦ ਦੀ ਕਮਾਈ ਦੇ ਜ਼ੋਰ 'ਤੇ ਤੁਸੀਂ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਜਾਵੋਗੇ, ਤੁਹਾਡੇ ਰੂਹ ਔਰ ਮਨ ਦੀ ਗੱਟ ਖੁੱਲ੍ਹੇਗੀ, ਤੁਸੀਂ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਿਲ ਬਣੋਗੇ, ਵਾਪਸ ਜਾ ਕੇ ਉਸ ਪਰਮਾਤਮਾ ਨੂੰ ਪਹਿਚਾਨਣ ਦੇ ਕਾਬਿਲ ਬਣੋਗੇ। ਗੁਰੂ ਸਾਹਿਬ ਕਹਿੰਦੇ, ਸ਼ਬਦ ਮਰੇ ਸੋਈ ਜਨ ਪੂਰਾ, ਸਤਿਗੁਰ ਆਖ ਸੁਣਾਏ ਸੂਰਾ। ਸਾਡੇ ਸੂਰਮੇ ਬਹਾਦਰ ਸਤਿਗੁਰ ਨੇ ਸਾਨੂੰ ਇਹੋ ਸਮਝਾਇਆ ਹੈ ਕਿ ਜਿਹੜਾ ਉੱਠਦਾ ਬੈਠਦਾ ਚੱਲਦਾ ਫਿਰਦਾ ਸ਼ਬਦ ਦੇ ਨਾਲ ਜੁੜ ਜਾਂਦਾ ਹੈ, ਸ਼ਬਦ ਦੇ ਅੰਦਰ ਜਜ਼ਬ ਲਵਲੀਨ ਹੋ ਜਾਂਦਾ ਹੈ, ਉਹ ਪੂਰਾ ਹੋ ਜਾਂਦਾ ਹੈ। ਪੂਰੇ ਕਦੋਂ ਹੁੰਦੇ ਹਾਂ? ਜਦੋਂ ਸਾਡੀ ਆਤਮਾ ਮਨ ਦਾ ਸਾਥ ਛੱਡ ਦਿੰਦੀ ਹੈ। ਇਸ ਵੇਲੇ ਮਨ ਸਾਡੇ 'ਤੇ ਹਾਵੀ ਹੈ, ਫਿਰ ਆਤਮਾ ਮਨ 'ਤੇ ਹਾਵੀ ਹੋ ਜਾਂਦੀ ਹੈ, ਜਿਹਨੂੰ ਕ੍ਰਾਈਸਟ ਨੇ ਕਿਹਾ ਸੀ, ਯੀ ਹੈ ਬਿਕਮ ਹੋਲ, ਤੁਸੀਂ ਹੁਣ ਪੂਰੇ ਮੁਕੰਮਲ ਬਣ ਗਏ ਹੋ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ, ਸੋਲ ਜਨ ਨਿਰਮਲ ਜਿਨ ਆਪ ਪਛਾਤਾ, ਉਹ ਸ਼ਖਸ ਨਿਰਮਲ ਹੋ ਜਾਂਦੇ ਹਨ, ਪਿਓਰ ਹੋ ਜਾਂਦੇ ਹਨ। ਉਹਨੂੰ ਨਿਰਮਲ ਕਹਿ ਲਓ, ਪੂਰਾ ਕਹਿ ਲਓ, ਇੱਕੋ ਹੀ ਚੀਜ਼ ਹੈ। ਉਹ ਜਿਹੜੀ ਅਵਸਥਾ ਹੈ, ਉਹ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਜਾ ਕੇ ਹੁੰਦੀ ਹੈ, ਔਰ ਕੇਵਲ ਉਹੋ ਹੀ ਚੀਜ਼ ਸਾਨੂੰ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਲਿਜਾ ਸਕਦੀ ਹੈ, ਜਿਹੜੀ ਕਿ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰੋਂ ਆਉਂਦੀ ਹੋਵੇ। ਉਹ ਸ਼ਬਦ ਸੱਚਖੰਡ ਤੋਂ ਉੱਠਦਾ ਹੈ, ਹਰ ਇੱਕ ਦੇ ਅੱਖਾਂ ਪਿੱਛੇ ਤੁਨਕਾਰਾਂ ਦਿੰਦਾ ਹੈ। ਜਦੋਂ ਅਸੀਂ ਉਸ ਦੇ ਨਾਲ ਜੁੜ ਜਾਂਦੇ ਹਾਂ, ਉਹ ਸਾਨੂੰ ਵੀ ਖਿੱਚ ਕੇ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਲੈ ਜਾਂਦਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗੁਰ ਪ੍ਰਸ਼ਾਦੀ ਤਿਰਕੁਟੀ ਝੂਠੇ, ਚੌਥੇ ਪਦ ਲਿਵ ਲਾਈ। ਗੁਰਪ੍ਰਸ਼ਾਦੀ ਕਿਆ? ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਸ਼ਬਦ ਦੀ ਕਮਾਈ ਕਰਨ ਦੇ ਨਾਲ ਤੁਹਾਡਾ ਤਿਰਕਟੀ ਤੋਂ ਛੁਟਕਾਰਾ ਹੋ ਜਾਂਦਾ ਹੈ, ਮਨ ਔਰ ਮਾਇਆ ਦੇ ਦਾਇਰੇ ਤੋਂ ਤੁਸੀਂ ਪਾਰ ਚਲੇ ਜਾਂਦੇ ਹੋ। ਇਸ ਵਾਸਤੇ ਜੋ ਵੀ ਸੰਤ ਮਹਾਤਮਾ ਦੁਨੀਆ ਵਿੱਚ ਆਉਂਦੇ ਹਨ, ਉਹ ਸਾਨੂੰ ਇਹੋ ਮਾਲਕ ਦੇ ਭਗਤੀ ਕਰਨ ਦਾ ਤਰੀਕਾ ਔਰ ਸਾਧਨ ਸਮਝਾਉਂਦੇ ਹਨ। ਕਿ ਤੁਸੀਂ ਆਪਣੇ ਖਿਆਲ ਨੂੰ ਨਵਾਂ ਦੁਆਰਿਆਂ 'ਚੋਂ ਕੱਢ ਕੇ ਅੱਖਾਂ ਪਿੱਛੇ ਲਿਆਵੋ ਔਰ ਆਪਣੇ ਅੰਦਰੋਂ ਸ਼ਬਦ ਦੇ ਧੁਨਕਾਰ ਧੁਨਾਂ ਨੂੰ ਸੁਣੋ, ਸ਼ਬਦ ਦੀ ਜੋਤੀ ਔਰ ਸ਼ਬਦ ਦੇ ਪ੍ਰਕਾਸ਼ ਨੂੰ ਸੁਣੋ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨੌ ਦਰ ਠਾਕੇ ਤਾਵਤ ਰਹਾਏ, ਦਸਵੇਂ ਲਿਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ, ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ। ਜਦੋਂ ਨਵਾਂ ਦੁਆਰਿਆਂ 'ਚੋਂ ਕੱਢ ਕੇ ਖਿਆਲ ਆਪਣਾ ਅੱਖਾਂ ਪਿੱਛੇ ਇਕੱਠਾ ਕਰੋਗੇ, ਤੁਹਾਡੇ ਉਸ ਨੁਕਤੇ ਔਰ ਪੁਆਇੰਟ 'ਤੇ ਹਰ ਇੱਕ ਦੇ ਅੰਦਰ ਅਨਹਦ ਸ਼ਬਦ ਤੁਨਕਾਰਾ ਦਿੰਦਾ ਹੈ। ਉਹ ਰਾਤ ਨੂੰ ਵੀ ਵੱਜਦਾ ਹੈ, ਦਿਨ ਨੂੰ ਵੀ ਵੱਜਦਾ ਹੈ। ਉਹ ਕੋਈ ਘੰਟਾ ਡੇਢ ਘੰਟਾ ਵੱਜ ਕੇ ਬੰਦ ਨਹੀਂ ਹੁੰਦਾ, ਅਸੀਂ ਸੌਂ ਜਾਂਦੇ ਹਾਂ, ਉਹ ਫਿਰ ਵੀ ਸ਼ਬਦ ਸਾਡੇ ਅੰਦਰ ਤੁਨਕਾਰਾ ਦਿੰਦਾ ਰਹਿੰਦਾ ਹੈ। ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਜਿਤਨਾ ਚਿਰ ਉਸ ਸ਼ਬਦ ਦੇ ਨਾਲ ਸਾਡਾ ਖਿਆਲ ਨਹੀਂ ਜੁੜਦਾ, ਸਾਡਾ ਕਿਸੇ ਦਾ ਮੁਕਤੀ ਹਾਸਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ, ਸੇਵਾ ਸੁਰਤ ਸ਼ਬਦ ਚਿੱਤ ਲਾਏ। ਜਦੋਂ ਤੁਸੀਂ ਸੁਰਤ ਸ਼ਬਦ ਦੀ ਸੇਵਾ ਕਰੋਗੇ, ਸੁਰਤ ਸ਼ਬਦ ਦਾ ਅਭਿਆਸ ਕਰੋਗੇ, ਉਸ ਵਕਤ ਤੁਹਾਡਾ ਦੁਨੀਆ 'ਚੋਂ ਮੋਹ ਔਰ ਪਿਆਰ ਨਿਕਲੇਗਾ, ਮਾਲਕ ਨਾਲ ਤੁਹਾਡਾ ਮੋਹ ਔਰ ਪਿਆਰ ਪੈਦਾ ਹੋਵੇਗਾ। ਫਿਰ ਆਪਨੇ ਫਰਮਾਇਆ ਸੀ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਨੇ। ਜਦੋਂ ਵੀ ਤੂੰ ਭਵ ਸਾਗਰ ਤੋਂ ਪਾਰ ਹੋਵੇਂਗਾ, ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਹੀ ਹੋ ਸਕਦਾ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ ਹਨ, ਗੁਰ ਕਹੇ ਖੋਲ ਕਰ ਪਾਈ, ਲਗ ਸ਼ਬਦ ਅਲਾਹਦ ਜਾਈ, ਬਿਨ ਸ਼ਬਦ ਅਪਾਓ ਨਾ ਜੂਜਾ, ਕਾਇਆ ਕਾ ਛੁਟੇ ਨਾ ਕੂਜਾ। ਕਿ ਉਸ ਸ਼ਬਦ ਦੀ ਕਮਾਈ ਤੋਂ ਬਗੈਰ ਕੋਈ ਅਪਾਓ ਔਰ ਤਰੀਕਾ ਨਹੀਂ ਹੈ ਕਿ ਤੁਸੀਂ ਦੇਹ ਦਿਆਂ ਬੰਧਨਾਂ ਤੋਂ ਕਿਸੇ ਹਾਲਤ ਅੰਦਰ ਛੁਟਕਾਰਾ ਹੋ ਕਰ ਸਕੋ। ਕਿਸੇ ਮਹਾਤਮਾ ਦੀ ਬਾਣੀ ਪੜ੍ਹ ਕੇ ਦੇਖੋ, ਪੁਕਾਰ ਪੁਕਾਰ ਕੇ ਉਸ ਸ਼ਬਦ ਦੀ ਮਹਿਮਾ ਕਰਦੇ ਹਨ, ਨਾਮ ਦੀ ਮਹਿਮਾ ਕਰਦੇ ਹਨ। ਇਸ ਵਾਸਤੇ ਸਵਾਮੀ ਜੀ ਕਹਿੰਦੇ, ਜਦੋਂ ਅਸੀਂ ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਜਾਂਦੇ ਹਾਂ, ਉਹ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਕਰਕੇ ਸਾਨੂੰ ਉਸ ਸ਼ਬਦ ਦੀ ਕਮਾਈ ਕਰਨ ਦਾ ਤਰੀਕਾ ਦੱਸਦੇ ਹਨ, ਨਾਮ ਦੀ ਕਮਾਈ ਕਰਨ ਦਾ ਤਰੀਕਾ ਦੱਸਦੇ ਹਨ। ਜਿਸ ਸ਼ਬਦ ਔਰ ਨਾਮ ਦੀ ਆਪ ਮਹਿਮਾ ਕਰਦੇ ਹਨ, ਉਸਨੂੰ ਆਪ ਤੁਨਾਤਮਿਕ ਸ਼ਬਦ ਜਾਂ ਤੁਨਾਤਮਿਕ ਨਾਮ ਕਹਿੰਦੇ ਹਨ। ਕਿਉਂਕਿ ਉਹ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਜ਼ਬਾਨ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ, ਜਿਸ ਨੂੰ ਹਜ਼ੂਰ ਮਹਾਰਾਜ ਜੀ ਅਨਰਿਟਨ ਲਾ, ਅਨਸਪੋਕਨ ਲੈਂਗੁਏਜ ਕਹਿ ਕੇ ਸਮਝਾਇਆ ਕਰਦੇ ਸਨ। ਕ੍ਰਾਈਸਟ ਨੇ ਕਿਹਾ ਸੀ, ਹੈਵਿੰਗ ਆਈਜ਼ ਯੀ ਸੀ ਨਾਟ, ਹੈਵਿੰਗ ਈਅਰ ਯੀ ਹੀਅਰ ਨਾਟ। ਤੁਸੀਂ ਅੱਖਾਂ ਹੋਣ ਦੇ ਬਾਵਜੂਦ ਤੁਸੀਂ ਉਹਨੂੰ ਦੇਖ ਨਹੀਂ ਸਕਦੇ, ਕੰਨ ਹੋਣ ਦੇ ਬਾਵਜੂਦ ਤੁਸੀਂ ਕਦੇ ਉਹਨੂੰ ਸੁਣ ਨਹੀਂ ਸਕਦੇ। ਉਸੇ ਨਾਮ ਦੀ ਗੁਰੂ ਨਾਨਕ ਸਾਹਿਬ ਨੇ ਮਹਿਮਾ ਕੀਤੀ ਹੈ, ਅੱਖਾਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਿਉਂ ਖਸਮਿਆਂ ਮਿਲਣਾ। ਤੁਸੀਂ ਉਸ ਸ਼ਬਦ ਜਾਂ ਨਾਮ ਨੂੰ ਪਕੜ ਕੇ ਆਪਣੇ ਖਸਮ ਕਿਆ ਪਰਮਾਤਮਾ ਨੂੰ ਮਿਲੋਗੇ, ਜਿਹਨੂੰ ਕਿਸੇ ਦੀਆਂ ਆ ਅੱਖਾਂ ਨਹੀਂ ਦੇਖਦੀਆਂ। ਉਹ ਹੋਰ ਅੱਖ ਹੈ ਜਿਹੜੇ ਅੰਦਰ ਦੀ ਜੋਤ ਔਰ ਪ੍ਰਕਾਸ਼ ਨੂੰ ਦੇਖਦੀ ਹੈ, ਜਿਸ ਨੂੰ ਸਾਡੇ ਬਾਹਰ ਦੇ ਕੰਨ ਨਹੀਂ ਸੁਣਦੇ। ਉਹ ਹੋਰ ਕੰਨ ਹੈ ਜਿਹੜੇ ਅੰਦਰ ਸ਼ਬਦ ਦੀਆਂ ਧੁਨਕਾਰ ਧੁਨਾਂ ਨੂੰ ਸੁਣਦੇ ਹਨ। ਉਹਨੂੰ ਜ਼ਬਾਨ ਬਿਆਨ ਨਹੀਂ ਕਰ ਸਕਦੀ, ਉਸ ਚੀਜ਼ ਨੂੰ ਹੱਥ ਲਿਖ ਨਹੀਂ ਸਕਦੇ, ਉਸ ਚੀਜ਼ 'ਤੇ ਪੈਰ ਸਾਡੇ ਲੈ ਕੇ ਪਹੁੰਚ ਨਹੀਂ ਸਕਦੇ। ਲੇਕਿਨ ਅਸੀਂ ਜੀਂਦੇ ਜੀ ਮਰ ਕੇ ਉਸ ਚੀਜ਼ ਨੂੰ ਹਾਸਲ ਕਰ ਸਕਦੇ ਹਾਂ। ਜਿਉਂਦੇ ਜੀ ਮਰਨ ਦਾ ਮਤਲਬ ਮਹਾਤਮਾ ਤੋਂ ਨਵਾਂ ਦੁਆਰਿਆਂ 'ਚੋਂ ਸਮੇਟ ਕੇ ਅੱਖਾਂ ਪਿੱਛੇ ਲਿਆ ਕੇ ਹਾਸਲ ਕਰ ਸਕਦੇ ਹਾਂ। ਇਸ ਵਾਸਤੇ ਸਵਾਮੀ ਜੀ ਕਹਿੰਦੇ ਹਨ ਕਿ ਮਹਾਤਮਾ ਤਾਂ ਹਮੇਸ਼ਾ ਸਾਨੂੰ ਇਹੋ ਸਮਝਾਉਂਦੇ ਹਨ ਕਿ ਅਗਰ ਤੁਸੀਂ ਮੁਕਤੀ ਹਾਸਲ ਕਰਨੀ ਹੈ ਤਾਂ ਤੁਸੀਂ ਨਵਾਂ ਦੁਆਰਿਆਂ 'ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਇਕੱਠਾ ਕਰਕੇ ਉਸ ਸ਼ਬਦ ਦੇ ਨਾਲ ਜੋੜੋ, ਨਾਮ ਦੇ ਨਾਲ ਜੋੜੋ। ਲੇਕਿਨ ਅਸੀਂ ਲਫਜ਼ਾਂ ਨੂੰ ਸ਼ਬਦ ਸਮਝੀ ਬੈਠੇ ਹਾਂ। ਜਿਹੜੇ ਲਫਜ਼ ਸਾਡੇ ਲਿਖਣ ਵਿੱਚ ਆ ਜਾਂਦੇ ਹਨ, ਪੜ੍ਹਨ ਵਿੱਚ ਆ ਜਾਂਦੇ ਹਨ, ਬੋਲਣ ਵਿੱਚ ਆ ਜਾਂਦੇ ਹਨ, ਇਹਨਾਂ ਦੇ ਪੜ੍ਹਨ ਪੜ੍ਹਾਉਣ ਨੂੰ ਮੁਕਤੀ ਸਮਝੀ ਬੈਠੇ ਹਾਂ। ਅੱਗੇ ਸਵਾਮੀ ਜੀ ਸਮਝਾਉਂਦੇ ਹਨ, ਗ੍ਰੰਥਾਂ ਪੋਥੀਆਂ ਵੇਦਾਂ ਸ਼ਾਸਤਰਾਂ ਦੇ ਅੰਦਰ ਤਾਂ ਆਪ ਉਸ ਸ਼ਬਦ ਔਰ ਨਾਮ ਦੀ ਮਹਿਮਾ ਲਿਖਦੇ ਹਨ, ਲੇਕਿਨ ਜਿਸ ਸ਼ਬਦ ਔਰ ਨਾਮ ਦੀ ਮਹਾਤਮਾ ਮਹਿਮਾ ਕਰਦੇ ਹਨ, ਉਹ ਸ਼ਬਦ ਔਰ ਨਾਮ ਤਾਂ ਸਾਡੇ ਸਰੀਰ ਦੇ ਅੰਦਰ ਹੈ, ਉਹ ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰ ਹੈ। ਡਾਕਟਰ ਦੀਆਂ ਕਿਤਾਬਾਂ ਦੇ ਅੰਦਰ ਤਾਂ ਨੁਸਖੇ ਲਿਖੇ ਹੋਏ ਹੁੰਦੇ ਹਨ, ਲੇਕਿਨ ਜਿਹੜੀ ਦਵਾਈ ਹੁੰਦੀ ਹੈ ਉਹ ਡਾਕਟਰ ਦੀਆਂ ਕਿਤਾਬਾਂ ਵਿੱਚ ਨਹੀਂ ਹੁੰਦੀ, ਉਹ ਤਾਂ ਡਾਕਟਰ ਦੇ ਅਲਮਾਰੀ ਵਿੱਚ ਹੁੰਦੀ ਹੈ। ਸੋ ਕਿਤਾਬਾਂ ਪੜ੍ਹਨ ਦੇ ਨਾਲ ਜਿਸਮ 'ਚੋਂ ਬਿਮਾਰੀਆਂ ਨਹੀਂ ਜਾਂਦੀਆਂ, ਉਹ ਦਵਾਈ ਦੇ ਇਸਤੇਮਾਲ ਕਰਨ ਦੇ ਨਾਲ ਜਿਸਮ 'ਚੋਂ ਬਿਮਾਰੀ ਜਾਣੀ ਹੈ। ਅਸੀਂ ਛੋਟੀਆਂ ਛੋਟੀਆਂ ਗੱਲਾਂ 'ਤੇ ਭੁੱਲੇ ਬੈਠੇ ਹਾਂ। ਇਸ ਵਾਸਤੇ ਸਵਾਮੀ ਜੀ ਮਹਾਰਾਜ ਸਾਨੂੰ ਇਹਨਾਂ ਵਹਿਮਾਂ ਭਰਮਾਂ ਸੰਕਲਪਾਂ 'ਚੋਂ ਕੱਢਦੇ ਹਨ ਕਿ ਜੋ ਕੁਛ ਵੀ ਪ੍ਰਾਪਤ ਹੋਣਾ ਹੈ ਉਹ ਨੌਵਾਂ ਦੁਆਰਿਆਂ 'ਚੋਂ ਖਿਆਲ ਨੂੰ ਕੱਢ ਕੇ ਅੱਖਾਂ ਪਿੱਛੇ ਇਕੱਠਾ ਕਰਕੇ ਹੋਣਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨੌ ਦਰਵਾਜ਼ੇ ਨਵੇਂ ਦਰ ਫੀਕੇ, ਰਸ ਅੰਮ੍ਰਿਤ ਦਸਵੇਂ 'ਚ ਬੀਜੇ। ਅੱਖਾਂ ਤੋਂ ਨੀਚੇ ਨੀਚੇ ਇੰਦਰੀਆਂ ਦੇ ਭੋਗ ਹਨ, ਵਿਸ਼ਿਆਂ ਵਿਕਾਰਾਂ ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਹਨ। ਅਗਰ ਤੁਸੀਂ ਰਸ ਦੇ ਭਰੇ ਹੋਏ ਅੰਮ੍ਰਿਤ ਨੂੰ ਪੀਣਾ ਚਾਹੁੰਦੇ ਹੋ, ਦਸਵੇਂ 'ਚ ਬੀਜੇ, ਉਹ ਅੰਮ੍ਰਿਤ ਤੁਹਾਡੇ ਅੱਖਾਂ ਦੇ ਪਿੱਛੇ ਵਰਸਣ ਲੱਗਾ ਹੋਇਆ ਹੈ। ਜਿਤਨਾ ਚਿਰ ਕੋਈ ਉਸ ਨੁਕਤੇ ਔਰ ਪੁਆਇੰਟ 'ਤੇ ਖਿਆਲ ਹੀ ਇਕੱਠਾ ਨਹੀਂ ਕਰਦਾ ਜਿੱਥੇ ਦਾਤਾ ਦਾਤ ਦੇ ਰਿਹਾ ਹੈ, ਬਖਸ਼ਿਸ਼ ਕਰ ਰਿਹਾ ਹੈ, ਅੰਮ੍ਰਿਤ ਰੂਪੀ ਨਾਮ ਵਰਤ ਰਿਹਾ ਹੈ, ਆਪਾਂ ਉਸ ਅੰਮ੍ਰਿਤ ਨੂੰ ਕਿਸ ਤਰ੍ਹਾਂ ਪੀ ਸਕਾਂਗੇ? ਦਿਨ ਰਾਤ ਕਿਤਨੀ ਵੀ ਬਾਰਿਸ਼ ਕਿਉਂ ਨਾ ਹੁੰਦੀ ਹੋਵੇ, ਅਗਰ ਇੱਕ ਬਰਤਨ ਨੂੰ ਹੀ ਆਪਾਂ ਉਲਟਾ ਕੇ ਰੱਖ ਦੇਣਾ ਹੈ, ਉਸ ਬਰਤਨ ਅੰਦਰ ਇੱਕ ਪਾਣੀ ਦਾ ਕਤਰਾ ਨਹੀਂ ਜਾਂਦਾ। ਤੁਸੀਂ ਬਰਤਨ ਸਿੱਧਾ ਕਰ ਦਿਓ, ਪਹਿਲੀ ਨਹੀਂ ਦੂਸਰੀ ਤੀਸਰੀ ਬਾਰਿਸ਼ 'ਤੇ ਬਰਤਨ ਭਰ ਜਾਵੇਗਾ। ਸੋ ਜਿਸ ਮਨ ਨੇ ਅੰਮ੍ਰਿਤ ਨੂੰ ਪੀ ਕੇ ਨਿਰਮਲ ਪਿਓਰ ਔਰ ਪਵਿੱਤਰ ਹੋਣਾ ਹੈ, ਉਹ ਤਾਂ ਇੱਥੋਂ ਉੱਤਰ ਕੇ ਨਵਾਂ ਦੁਆਰਿਆਂ ਦੇ ਜ਼ਰੀਏ ਸਾਰੀ ਰਚਨਾ ਦੇ ਅੰਦਰ ਫੈਲਿਆ ਹੋਇਆ ਹੈ। ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਹਨ, ਹਰ ਇੱਕ ਮਹਾਤਮਾ ਸਾਨੂੰ ਸਮਝਾਉਂਦਾ ਹੈ ਕਿ ਕਿਸ ਤਰ੍ਹਾਂ ਤੁਸੀਂ ਨਵਾਂ ਦੁਆਰਿਆਂ 'ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਲਿਆ ਕੇ ਅੰਦਰ ਸੱਚੇ ਸ਼ਬਦ ਦੇ ਨਾਲ ਜੋੜਨਾ ਹੈ, ਸੱਚੇ ਨਾਮ ਦੇ ਨਾਲ ਜੋੜਨਾ ਹੈ।
ਸਤਿਗੁਰ ਸੰਤ ਕਹੇ ਬਹੁਤ ਤੇਰਾ ਰਾਹ ਬਤਾ ਮੈਂ ਦਸ ਦੁਆਰਾ ਬਚਨ ਨਾ ਮਾਨੇ ਫਿਰ ਫਿਰ ਪਰ ਮੈਂ ਨਾਰਾ।
ਸਮਝਾਉਂਦੇ ਹਨ ਕਿ ਸੰਤਾਂ ਮਹਾਤਮਾ ਦੇ ਸਮਝਾਉਣ ਦੀ ਕੋਈ ਕਮੀ ਨਹੀਂ ਹੈ। ਕਿਸੇ ਮਹਾਤਮਾ ਦੀ ਜ਼ਿੰਦਗੀ ਦੇ ਹਾਲਾਤ ਪੜ੍ਹ ਕੇ ਦੇਖ ਲਓ, 50-50, 60-60 ਸਾਲ ਮਹਾਤਮਾ ਨੇ ਸਾਨੂੰ ਸਮਝਾਉਣ ਵਿੱਚ ਲਗਾ ਦਿੱਤੇ। ਕਿਤਨੇ ਕਿਤਨੇ ਬੜੇ ਗ੍ਰੰਥ ਪੋਥੀਆਂ ਮਹਾਤਮਾ ਨੇ ਸਾਨੂੰ ਵਹਿਮਾਂ ਭਰਮਾਂ ਸੰਕਲਪਾਂ 'ਚੋਂ ਕੱਢਣ ਵਾਸਤੇ ਲਗਾ ਦਿੱਤਾ, ਲੇਕਿਨ ਫਿਰ ਵੀ ਸਾਡਾ ਮਨ ਬਾਹਰ ਮੁਖੀ ਜਾਂਦਾ ਹੈ, ਕਰਮਕਾਂਡ ਦੀ ਤਰਫ ਜਾਂਦਾ ਹੈ। ਜੋ ਉਹਨਾਂ ਨੇ ਉਪਦੇਸ਼ ਕੀਤਾ ਹੈ ਉਸ 'ਤੇ ਨਾ ਕੋਈ ਸੋਚਦਾ ਹੈ, ਨਾ ਕੋਈ ਵਿਚਾਰ ਕਰਦਾ ਹੈ, ਨਾ ਕੋਈ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਉਹਨਾਂ ਦੀਆਂ ਖੜਾਵਾਂ ਨੂੰ ਜ਼ਰੂਰ ਆਪਾਂ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਦੀਆਂ ਸਮਾਧਾਂ ਦੀ ਜ਼ਰੂਰ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਦੀ ਬੁੱਤਾਂ ਨੂੰ ਜ਼ਰੂਰ ਫੁੱਲਾਂ ਦੇ ਗਲ ਉਹਨਾਂ ਦੇ ਫੁੱਲਾਂ ਦੇ ਹਾਰ ਉਹਨਾਂ ਦੇ ਗਲਾਂ ਵਿੱਚ ਪਾਉਣੇ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਦੇ ਮੰਜਿਆਂ ਦੇ ਪਾਵੇ ਜ਼ਰੂਰ ਕੁੱਟਣੇ ਸ਼ੁਰੂ ਕਰ ਦੇਵਾਂਗੇ, ਮਕਾਨ ਦੇ ਚੱਕਰ ਮਾਰਨੇ ਸ਼ੁਰੂ ਕਰ ਦੇਵਾਂਗੇ, ਖੂਹਾਂ ਦੇ ਪਾਣੀ ਪੀਣੇ ਸ਼ੁਰੂ ਕਰ ਦੇਵਾਂਗੇ, ਉੱਥੇ ਸਰੋਵਰ ਬਣਾ ਕੇ ਇਸ਼ਨਾਨ ਕਰਨਾ ਜ਼ਰੂਰ ਮੁਕਤੀ ਸਮਝ ਕੇ ਬੈਠ ਜਾਵਾਂਗੇ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਪੂਜਾ ਕਰੇ ਸਭ ਲੋਕ ਸੰਤੋ ਮਨ ਮੁਖ ਥਾਏ ਨਾ ਪਾਈ। ਭਗਤੀ ਤਾਂ ਸਾਰੇ ਦੁਨੀਆ ਦੇ ਜੀਵ ਅਸੀਂ ਆਪੋ ਆਪਣੀ ਅਕਲ ਦੇ ਮੁਤਾਬਕ ਪਰਮਾਤਮਾ ਦੀ ਕਰਦੇ ਹਾਂ, ਕਿਉਂਕਿ ਆਤਮਾ ਦੀ ਕਸ਼ਿਸ਼ ਆਪਣੇ ਅਸਲ ਦੀ ਤਰਫ ਜ਼ਰੂਰ ਜ਼ੋਰ ਕਰਦੀ ਹੈ। ਉਸ ਦੇ ਤਾਬੇ ਹੋ ਕੇ ਆਪਾਂ ਸਾਰੇ ਮਾਲਕ ਨੂੰ ਮਿਲਣ ਵਾਸਤੇ ਵਿਆਕਲ ਹੋਏ ਬੈਠੇ ਹਾਂ, ਲੇਕਿਨ ਅਸੀਂ ਦੁਨੀਆ ਦੇ ਜੀ ਮਨ ਦੇ ਮਗਰ ਲਾ ਕੇ ਮਾਲਕ ਦੀ ਭਗਤੀ ਕਰਦੇ ਹਾਂ। ਮਨ ਬਾਹਰ ਮੁਖੀ ਕਰ ਦਿੰਦਾ ਹੈ, ਕਰਮਕਾਂਡ ਦੀ ਤਰਫ ਖਿੱਚ ਕੇ ਲੈ ਜਾਂਦਾ ਹੈ। ਇਸ ਵਾਸਤੇ ਇਹ ਪੂਜਾ ਥਾਏ ਨਾ ਪਾਈ। ਗੁਰੂ ਸਾਹਿਬ ਕਹਿੰਦੇ ਕੋਈ ਮਾਲਕ ਦੀ ਭਗਤੀ ਨਹੀਂ ਹੈ, ਇਸ ਭਗਤੀ ਨੇ ਕਦੇ ਤੁਹਾਨੂੰ ਤੁਹਾਡੇ ਟਿਕਾਣੇ 'ਤੇ ਨਹੀਂ ਪਹੁੰਚਾਉਣਾ। ਕਿਹੜੀ ਭਗਤੀ ਤੁਹਾਨੂੰ ਤੁਹਾਡੇ ਟਿਕਾਣੇ 'ਤੇ ਪਹੁੰਚਾਉਂਦੀ ਹੈ? ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ। ਜਦੋਂ ਤੁਸੀਂ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ ਮਨ ਨੂੰ ਨਿਰਮਲ ਕਰ ਲਵੋਗੇ, ਪਿਓਰ ਕਰ ਲਵੋਗੇ, ਪਵਿੱਤਰ ਕਰ ਲਵੋਗੇ, ਇਹ ਅਸਲੀ ਮਾਲਕ ਦੀ ਭਗਤੀ ਹੈ। ਇਸੇ ਭਗਤੀ ਨੇ ਸਾਨੂੰ ਸਾਡੇ ਟਿਕਾਣੇ 'ਤੇ ਪਹੁੰਚਾਉਣਾ ਹੈ। ਸੋ ਮਹਾਤਮਾ ਤਾਂ ਉਸੇ ਸ਼ਬਦ ਦਾ ਵਾਰ ਵਾਰ ਪ੍ਰਚਾਰ ਕਰਦੇ ਹਨ, ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਸ਼ੁਰੂ ਵਿੱਚ ਅਰਜ਼ ਕੀਤੀ ਸੀ, ਅਸੀਂ ਬਾਹਰ ਮੁਖੀ ਹੋ ਜਾਂਦੇ ਹਾਂ, ਅਸੀਂ ਕਰਮ ਕਾਂਡ ਵਿੱਚ ਫਸ ਜਾਂਦੇ ਹਾਂ, ਅਸੀਂ ਆਸਾਨ ਤੋਂ ਆਸਾਨ ਤਰੀਕੇ ਮੁਕਤੀ ਹਾਸਲ ਕਰਨ ਦੇ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਕਹਿਣ ਦੇ ਮੁਤਾਬਕ ਸੁਰਤ ਸ਼ਬਦ ਦਾ ਅਭਿਆਸ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਨੇ ਬੜਾ ਖੋਲ੍ਹ ਕੇ ਕਿਹਾ ਸੀ, ਨਾਨਕ ਨਾਮ ਨਾ ਵਿਸਰੇ ਛੋਟੇ ਸ਼ਬਦ ਕਮਾਏ। ਭਰਾਵਾ, ਨਾਮ ਨੂੰ ਕਦੇ ਸੁਪਨੇ ਅੰਦਰ ਵੀ ਵਿਸਾਰਨ ਦੀ ਕੋਸ਼ਿਸ਼ ਨਾ ਕਰੀ। ਜਦੋਂ ਵੀ ਤੂੰ ਦੇਹ ਦੀਆਂ ਬੰਨ੍ਹਾਂ ਤੋਂ ਛੁੱਟੇਗਾ, ਸਿਰਫ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ। ਲੇਕਿਨ ਅਸੀਂ ਦੁਨੀਆ ਦੇ ਜੀ ਫਿਰ ਵੀ ਬਾਹਰ ਦੀਆਂ ਚੀਜ਼ਾਂ 'ਚੋਂ ਮੁਕਤੀ ਢੂੰਡਣ ਦੀ ਕੋਸ਼ਿਸ਼ ਕਰਾਂਗੇ। ਗਲੇ ਵਿੱਚ ਲੋਕਟ ਪਾਈ ਫਿਰਾਂਗੇ, ਤਸਵੀਰਾਂ ਗਲੇ ਵਿੱਚ ਪਾਈ ਫਿਰਾਂਗੇ, ਇਹਨਾਂ ਚੀਜ਼ਾਂ ਦਾ ਕੀ ਬਣਨਾ ਹੈ? ਜੋ ਕੁਛ ਮਿਲਣਾ ਹੈ ਉਹ ਤਾਂ ਸ਼ਬਦ ਦੀ ਕਮਾਈ ਤੋਂ ਮਿਲਣਾ ਹੈ, ਉਹ ਤਾਂ ਨਾਮ ਦੀ ਕਮਾਈ ਤੋਂ ਮਿਲਣਾ ਹੈ। ਤੁਸੀਂ ਖੋਤੇ ਉੱਤੇ ਬਰੋਕੇਡ ਪਾ ਦਿਓ, ਉਹਨੇ ਕਦੇ ਘੋੜਾ ਨਹੀਂ ਬਣਨਾ, ਉਹ ਖੋਤੇ ਦਾ ਖੋਤਾ ਹੀ ਰਹਿਣਾ ਹੈ। ਸੋ ਕੱਪੜੇ ਬਦਲਣ ਦੇ ਨਾਲ, ਲਿਬਾਸ ਬਦਲਣ ਦੇ ਨਾਲ, ਇਹੋ ਜਿਹੇ ਭੇਖ ਬਦਲਣ ਦੇ ਨਾਲ ਕਦੇ ਕੋਈ ਆਦਮੀ ਮਾਲਕ ਦੇ ਮਿਲਣ ਦੇ ਕਾਬਲ ਨਹੀਂ ਬਣਦਾ। ਮਨ ਨੂੰ ਬਦਲਣਾ ਪੈਂਦਾ ਹੈ, ਮਨ ਨੂੰ ਮਾਲਕ ਦੇ ਭਗਤੀ ਔਰ ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗਣਾ ਪੈਂਦਾ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਮ ਰਤੇ ਪਰਮ ਹੰਸ ਬੈਰਾਗੀ ਨਿਜ ਕਰ ਤਾੜੀ ਲਾਈ ਹੈ। ਜਦੋਂ ਤੁਸੀਂ ਨਾਮ ਦੀ ਕਮਾਈ ਕਰਕੇ ਨਾਮ ਦੇ ਰੰਗ ਵਿੱਚ ਰਤੇ ਜਾਵੋਗੇ, ਤਾਂ ਤੁਸੀਂ ਜਾ ਕੇ ਕਿਤੇ ਪਰਮ ਹੰਸ ਬੈਰਾਗੀ ਬਣ ਸਕਦੇ ਹੋ। ਪੁੱਤਰਾਂ ਧੀਆਂ ਨੂੰ ਛੱਡ ਕੇ, ਕਾਰੋਬਾਰ ਛੱਡ ਕੇ, ਜੰਗਲਾਂ ਪਹਾੜਾਂ ਵਿੱਚ ਛੁਪਣ ਦੇ ਨਾਲ ਤਾਂ ਤੁਸੀਂ ਕਦੇ ਪਰਮ ਹੰਸ ਬੈਰਾਗੀ ਨਹੀਂ ਬਣ ਸਕਦੇ। ਇਸ ਵਾਸਤੇ ਇੱਥੇ ਸਵਾਮੀ ਜੀ ਮਹਾਰਾਜ ਪਿਆਰ ਨਾਲ ਸਮਝਾਉਂਦੇ ਹਨ, ਮਹਾਤਮਾ ਦੇ ਸਮਝਾਉਣ ਦੀ ਕੀ ਕਮੀ ਹੈ? ਕਿਸੇ ਨੇ ਰੁਪਇਆ ਪੈਸਾ ਇਕੱਠਾ ਨਹੀਂ ਕੀਤਾ, ਕਿਸੇ ਨੇ ਕੌਮ ਨਹੀਂ ਬਣਾਈ, ਕਿਸੇ ਨੇ ਮਜ਼ਹਬ ਨਹੀਂ ਬਣਾਇਆ, ਬਲਕਿ ਸਾਨੂੰ ਸਮਝਾਉਣ ਦੀ ਖਾਤਰ ਮਹਾਤਮਾ ਨੇ ਆਪਣੀਆਂ ਜ਼ਿੰਦਗੀਆਂ ਤੱਕ ਕੁਰਬਾਨ ਕਰ ਦਿੱਤੀਆਂ। ਅਸੀਂ ਉਹਨਾਂ ਨੂੰ ਤੱਤਿਆਂ ਤਵਿਆਂ 'ਤੇ ਬਿਠਾ ਦਿੱਤਾ, ਉਹਨਾਂ ਦੀਆਂ ਜਾਨਾਂ ਲੈ ਲਈਆਂ, ਖੱਲਾਂ ਲਾ ਲਈਆਂ, ਸੂੜੀ 'ਤੇ ਚਾੜ ਦਿੱਤਾ। ਅਸੀਂ ਇਤਨੇ ਇੱਕ ਦੂਸਰੇ ਦੇ ਪਿਆਰ ਵਿੱਚ ਬੱਝੇ ਹੋਏ ਹਾਂ, ਇਤਨੇ ਬਾਹਰ ਮੁਖੀ ਕਰਮ ਕਾਂਡ ਦੇ ਵਿੱਚ ਬੱਝੇ ਹੋਏ ਹਾਂ ਕਿ ਅਗਰ ਸਾਨੂੰ ਹਿਲਾ ਕੇ ਅਸਲੀ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੇ, ਅਸੀਂ ਉਲਟਾ ਉਹਨਾਂ ਦੇ ਦੁਸ਼ਮਣ ਬਣ ਕੇ ਬੈਠ ਜਾਂਦੇ ਹਾਂ। ਉਹਨਾਂ ਸਾਥੋਂ ਲੈਣਾ ਕੀ ਹੈ? ਉਹ ਤਾਂ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਕਰਕੇ ਇਹਨਾਂ ਵਹਿਮਾਂ ਭਰਮਾਂ 'ਚੋਂ ਕੱਢਦੇ ਹਨ, ਤਾਂ ਕਿ ਅਸੀਂ ਇਨਸਾਨ ਦੇ ਜਾਮੇ ਤੋਂ ਪੂਰਾ ਪੂਰਾ ਫਾਇਦਾ ਉਠਾ ਸਕੀਏ। ਇਸ ਵਾਸਤੇ ਸਵਾਮੀ ਜੀ ਮਹਾਰਾਜ ਸਾਨੂੰ ਵਾਰ ਵਾਰ ਉਸੇ ਨੁਕਤੇ ਔਰ ਪੁਆਇੰਟ 'ਤੇ ਲਿਆਉਂਦੇ ਹਨ ਕਿ ਜੋ ਕੁਛ ਮਿਲਣਾ ਹੈ ਉਹ ਸਿਰਫ ਸ਼ਬਦ ਦੀ ਕਮਾਈ ਤੋਂ ਮਿਲਣਾ ਹੈ, ਨਾਮ ਦੀ ਕਮਾਈ ਤੋਂ ਮਿਲਣਾ ਹੈ। ਜਿਸ ਤਰ੍ਹਾਂ ਸਰਜਨ ਬਿਮਾਰ ਦੇ ਕਦੇ ਰੋਣ ਦੀ ਪਰਵਾਹ ਨਹੀਂ ਕਰਦਾ, ਉਹਨੂੰ ਕਈ ਦਫ਼ਾ ਜ਼ਖਮ ਨੂੰ ਠੀਕ ਕਰਨ ਵਾਸਤੇ ਨਸ਼ਤਰ ਵੀ ਵਰਤਣੀ ਪੈਂਦੀ ਹੈ, ਚਾਕੂ ਵੀ ਵਰਤਣਾ ਪੈਂਦਾ ਹੈ, ਔਰ ਫਿਰ ਹੀ ਉਹ ਮਰਨਮ ਲਗਾਉਂਦਾ ਹੈ। ਇਸੇ ਤਰ੍ਹਾਂ ਸੰਤ ਮਹਾਤਮਾ ਸਾਨੂੰ ਵਹਿਮਾਂ ਭਰਮਾਂ 'ਚੋਂ ਕੱਢਣ ਵਾਸਤੇ ਅੱਛੀ ਤਰ੍ਹਾਂ ਹਿਲਾ ਕੇ ਦੱਸਦੇ ਹਨ। ਅਸੀਂ ਤਾਂ ਫੋਕਟ ਧਰਮਾਂ ਅੰਦਰ ਫਸੇ ਹੋਏ ਹਾਂ। ਧਰਮਾਂ ਦੀ ਜਿਹੜੀ ਅਸਲੀਅਤ ਸੀ ਉਹ ਤਾਂ ਰੂਹਾਨੀਅਤ ਸੀ, ਉਹ ਤਾਂ ਸ਼ਬਦ ਔਰ ਨਾਮ ਦੀ ਕਮਾਈ ਸੀ, ਉਹ ਸਾਡੇ ਵਿੱਚੋਂ ਨਿਕਲ ਗਈ, ਅਸੀਂ ਉਸ ਤੋਂ ਦੂਰ ਹੋ ਗਏ, ਅਸੀਂ ਸ਼ਰੀਅਤ ਨੂੰ ਹੀ ਮਜ਼ਹਬ ਬਣਾਈ ਬੈਠੇ ਹਾਂ। ਇਹ ਜਿਹੜੀਆਂ ਜਗ੍ਹਾ ਅਸੀਂ ਮਾਲਕ ਦੇ ਮਿਲਣ ਦੀਆਂ, ਜਿੱਥੇ ਸਮਝਦੇ ਹਾਂ ਮਾਲਕ ਜਾਣ ਨਾਲ ਮਿਲ ਜਾਂਦਾ ਹੈ, ਇਹ ਤਾਂ ਇਸ ਵਾਸਤੇ ਬਣਾਈਆਂ ਗਈਆਂ ਸੀ ਕਿ ਇੱਥੇ ਆ ਕੇ ਸਾਡੇ ਅੰਦਰ ਕੋਈ ਮਾਲਕ ਦੇ ਮਿਲਣ ਦਾ ਸ਼ੌਕ ਪੈਦਾ ਕਰੇ, ਪ੍ਰੇਮ ਪੈਦਾ ਕਰੇ, ਪਿਆਰ ਪੈਦਾ ਕਰੇ, ਸਾਨੂੰ ਕੋਈ ਤਰੀਕਾ ਸਮਝਾਵੇ, ਸਾਨੂੰ ਕੋਈ ਸਾਧਨ ਸਮਝਾਵੇ। ਇਹ ਜਗ੍ਹਾ ਇਸ ਵਾਸਤੇ ਮੰਦਰ ਮਸਜਿਦ ਗੁਰਦੁਆਰੇ ਨਾਮ ਘਰ ਨਹੀਂ ਸੀ ਬਣੇ ਕਿ ਉੱਥੇ ਜਾਣ ਦੇ ਨਾਲ ਹੀ ਸਾਨੂੰ ਮੁਕਤੀ ਮਿਲ ਜਾਵੇਗੀ। ਇਹ ਗ੍ਰੰਥ ਪੋਥੀਆਂ, ਵੇਦ ਸ਼ਾਸਤਰ ਮਹਾਤਮਾ ਨੇ ਇਸ ਵਾਸਤੇ ਨਹੀਂ ਲਿਖੇ ਸੀ ਕਿ ਇਹਨਾਂ ਦੇ ਪੜ੍ਹਨ ਦੇ ਅੰਦਰ ਮੁਕਤੀ ਹੋ ਜਾਵੇਗੀ, ਇਸ ਵਾਸਤੇ ਲਿਖੇ ਸੀ ਕਿ ਇਹਨਾਂ ਨੂੰ ਪੜ੍ਹਨ ਦੇ ਨਾਲ ਸਾਡੇ ਅੰਦਰ ਸ਼ੌਕ ਔਰ ਪਿਆਰ ਪੈਦਾ ਹੋਵੇਗਾ, ਸਾਨੂੰ ਤਰੀਕਾ ਔਰ ਸਾਧਨ ਪਤਾ ਲੱਗੇਗਾ, ਦੁਨੀਆ 'ਚੋਂ ਮੋਹ ਔਰ ਪਿਆਰ ਨਿਕਲੇਗਾ, ਮਾਲਕ ਅਤੇ ਭਗਤੀ ਦਾ ਸਾਨੂੰ ਤਰੀਕਾ ਪਤਾ ਲੱਗੇਗਾ, ਅਸੀਂ ਇਹਨਾਂ ਨੂੰ ਪੜ੍ਹਨਾ ਪੜ੍ਹਾਉਣਾ ਮੁਕਤੀ ਸਮਝ ਕੇ ਬੈਠ ਜਾਂਦੇ ਹਾਂ। ਸੋ ਅਸੀਂ ਹਮੇਸ਼ਾ ਦੁਨੀਆ ਦੇ ਜੀ ਬਾਹਰ ਮੁਖੀ ਹੋ ਜਾਂਦੇ ਹਾਂ, ਸ਼ਰੀਅਤ ਦੇ ਕੈਦੀ ਬਣੇ ਬੈਠੇ ਹਾਂ, ਰੂਹਾਨੀਅਤ ਤੋਂ ਅਸੀਂ ਕੋਸੋਂ ਦੂਰ ਚਲੇ ਜਾਂਦੇ ਹਾਂ। ਇਸੇ ਵਾਸਤੇ ਅੱਜ ਭਰਾ ਭਰਾ ਦਾ ਦੁਸ਼ਮਣ ਹੈ, ਕੌਮ ਕੌਮ ਦੀ ਦੁਸ਼ਮਣ ਹੈ, ਮਜ਼ਹਬ ਮਜ਼ਹਬ ਦੀ ਦੁਸ਼ਮਣ ਹੈ। ਅਗਰ ਅਸੀਂ ਰੂਹਾਨੀਅਤ ਨੂੰ ਫੜ ਲਈਏ ਤਾਂ ਸਭ ਮਜ਼ਹਬਾਂ ਦੀ ਇੱਕੋ ਹੀ ਚੀਜ਼ ਹੈ। ਜਿਹੜਾ ਰੂਹਾਨੀਅਤ ਦੇ ਰੰਗ ਵਿੱਚ ਰੰਗਿਆ ਗਿਆ ਉਹਨੂੰ ਨਾ ਕੋਈ ਹਿੰਦੂ ਨਜ਼ਰ ਆਉਂਦਾ ਹੈ, ਨਾ ਕੋਈ ਸਿੱਖ ਨਜ਼ਰ ਆਉਂਦਾ ਹੈ, ਨਾ ਕੋਈ ਮੁਸਲਮਾਨ ਇਸਾਈ ਨਜ਼ਰ ਆਉਂਦਾ ਹੈ, ਨਾ ਕੋਈ ਹਿੰਦੁਸਤਾਨੀ ਨਜ਼ਰ ਆਉਂਦਾ ਹੈ, ਨਾ ਅਮਰੀਕਾ ਔਰ ਅਫਰੀਕਾ ਵਾਲਾ ਨਜ਼ਰ ਆਉਂਦਾ ਹੈ। ਉਹਨੂੰ ਤਾਂ ਹਰ ਇੱਕ ਦੇ ਅੰਦਰ ਉਹ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਂਦਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜੀਆ ਜੰਤ ਸਭ ਤੁਸ ਦੇ ਸਭਨਾ ਕਾ ਸੋਈ, ਮੰਦਾ ਕਿਸਨੂੰ ਆਖੀਏ ਜੇ ਦੂਜਾ ਹੋਈ। ਐ ਪਰਮਾਤਮਾ, ਸਭ ਦੁਨੀਆਂ ਦੇ ਜੀਵ ਤੇਰੇ ਆਪਣੇ ਪੈਦਾ ਕੀਤੇ ਹੋਏ ਹਨ ਔਰ ਹਰ ਇੱਕ ਦੇ ਅੰਦਰ ਤੂੰ ਖੁਦ ਬੈਠਾ ਹੋਇਆ ਹੈ। ਮੰਦਾ ਮੈਂ ਕਿਹਨੂੰ ਕਹਾਂ, ਬੁਰਾ ਮੈਂ ਕਿਹਨੂੰ ਕਹਾਂ। ਕਿਸੇ ਨੂੰ ਮੰਦਾ ਕਹਿੰਦਾ ਹੈ ਮੈਂ ਤੈਨੂੰ ਕਹਿੰਦਾ ਹੈ, ਬੁਰਾ ਕਹਿੰਦਾ ਹੈ ਮੈਂ ਤੈਨੂੰ ਕਹਿੰਦਾ ਹੈ। ਇਹਨਾਂ ਨੂੰ ਕਿਸੇ ਹੋਰ ਨੇ ਪੈਦਾ ਕੀਤਾ ਹੋਵੇ ਤਾਂ ਮੈਂ ਮੰਦਾ ਕਹਾਂ। ਸੋ ਜਿੰਨਾ ਦੇਖੋ ਮਹਾਤਮਾ ਸਾਡੇ ਖਿਆਲ ਨੂੰ ਕਿਤਨਾ ਉੱਚਾ ਲਿਜਾਂਦੇ ਹਨ। ਅਸੀਂ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਬੈਠੇ ਹਾਂ। ਇਸ ਵਾਸਤੇ ਸਵਾਮੀ ਜੀ ਮਹਾਰਾਜ ਪਿਆਰ ਨਾਲ ਸਮਝਾਉਂਦੇ ਹਨ, ਅਸੀਂ ਤਾਂ ਫੋਕਟ ਧਰਮ ਲਈ ਬੈਠੇ ਹਾਂ, ਛਿਲਕੇ ਨੂੰ ਫੜੀ ਬੈਠੇ ਹਾਂ, ਗੁੱਦਾ ਵਿੱਚੋਂ ਨਿਕਲ ਚੁੱਕਾ ਹੈ। ਅਸੀਂ ਗੁੱਦੇ ਤੋਂ ਕੀ ਲੈਣਾ ਹੈ, ਅਸੀਂ ਛਿਲਕੇ ਤੋਂ ਕੀ ਲੈਣਾ ਹੈ? ਚੀਜ਼ ਤਾਂ ਸਾਰੀ ਗੁੱਦਾ ਹੈ, ਅਸਲੀਅਤ ਹੈ, ਰੂਹਾਨੀਅਤ ਹੈ, ਮਾਲਕ ਦਾ ਇਸ਼ਕ ਹੈ, ਮਾਲਕ ਦਾ ਪ੍ਰੇਮ ਔਰ ਪਿਆਰ ਹੈ, ਮਾਲਕ ਦਾ ਭੈ ਔਰ ਡਰ ਹੈ। ਅਗਰ ਸਾਡੇ ਅੰਦਰ ਮਾਲਕ ਦਾ ਪਿਆਰ ਨਹੀਂ ਹੈ, ਮਾਲਕ ਦਾ ਭੈ ਔਰ ਡਰ ਨਹੀਂ ਹੈ, ਕਿਸੇ ਕੌਮ ਵਿੱਚ ਚਲੇ ਜਾਓ, ਕਿਸੇ ਮਜ਼ਹਬ ਵਿੱਚ ਚਲੇ ਜਾਓ, ਕਿਸੇ ਮੁਲਕ ਵਿੱਚ ਚਲੇ ਜਾਓ, ਉਸਦਾ ਕੋਈ ਫਾਇਦਾ ਨਹੀਂ। ਕੋਈ ਲਿਬਾਸ ਬਣਾ ਲਓ, ਕੋਈ ਮੁਸਲਮਾਨ ਬਣ ਜਾਓ, ਹਿੰਦੂ ਬਣ ਜਾਓ, ਸਿੱਖ ਬਣ ਜਾਓ, ਉਹਦੇ 'ਚੋਂ ਕੁਛ ਪ੍ਰਾਪਤ ਨਹੀਂ ਹੋਣਾ। ਜੋ ਕੁਛ ਮਿਲਣਾ ਹੈ ਉਹ ਮਾਲਕ ਦੇ ਇਸ਼ਕ ਔਰ ਪਿਆਰ 'ਚੋਂ ਮਿਲਣਾ ਹੈ, ਮਾਲਕ ਦੇ ਭੈ ਔਰ ਡਰ ਤੋਂ ਮਿਲਣਾ ਹੈ।
ਸ਼ਬਦ ਜੁਗਤ ਤਾਰਾ ਪਾਣੀ ਮਥੇ ਹੱਥ ਕੁਛ ਨਾਹੀਂ, ਖੀਰ ਮਥਨ ਆਲਸ ਪਾਰਾ।
ਸਵਾਮੀ ਜੀ ਕਹਿੰਦੇ ਅਸੀਂ ਤਾਂ ਪਾਣੀ ਅੰਦਰ ਮਧਾਣੀ ਬਾਈ ਬੈਠੇ ਹਾਂ, ਜਿਤਨਾ ਮਰਜ਼ੀ ਪਾਣੀ ਨੂੰ ਰਿੜਕਦੇ ਉਹਦੇ 'ਚੋਂ ਨਿਕਲਣਾ ਕੀ ਹੈ? ਖਾਕ ਨੂੰ ਜਿਤਨਾ ਤੁਸੀਂ ਛਾਣਦੇ ਰਹੋ ਉਹਦੇ 'ਚੋਂ ਕਿਸੇ ਨੂੰ ਕੀ ਪ੍ਰਾਪਤ ਹੋਣਾ ਹੈ? ਅਗਰ ਦੁੱਧ ਨੂੰ ਰਿੜਕੀਏ ਮੱਖਣ ਨਿਕਲਦਾ ਹੈ, ਘਿਓ ਨਿਕਲਦਾ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ ਹਨ ਤੁਸੀਂ ਤਾਂ ਰਿਚੁਅਲ ਔਰ ਸੈਰੇਮਨੀ ਵਿੱਚ ਹੀ ਫਸੇ ਹੋਏ ਹੋ, ਸ਼ਰੀਅਤ ਦੇ ਹੀ ਸਾਰੇ ਕੈਦੀ ਬਣੇ ਬੈਠੇ ਹੋ। ਅਗਰ ਤੁਸੀਂ ਸੁਰਤ ਸ਼ਬਦ ਦਾ ਅਭਿਆਸ ਕਰੋ, ਨਾਮ ਦੀ ਕਮਾਈ ਕਰੋ, ਤਾਂ ਤੁਹਾਨੂੰ ਕੋਈ ਦੇਹ ਹਾਸਲ ਕਰਨ ਦਾ ਫਾਇਦਾ ਹੋਵੇ ਔਰ ਇਨਸਾਨ ਦਾ ਜਾਮਾ ਹਾਸਲ ਕਰਨ ਦਾ ਕੋਈ ਪਰਪਸ ਹੋਵੇ।
ਪਾਣੀ ਮਥੇ ਹੱਥ ਕੁਛ ਨਾਹੀਂ, ਖੀਰ ਮਥਨ ਆਲਸ ਪਾਰਾ, ਜੀਵ ਅਪਾਗ ਪਾਉ।
ਸਵਾਮੀ ਜੀ ਕਹਿੰਦੇ ਹਨ ਕੀ ਮੈਂ ਦੁਨੀਆ ਦੇ ਬਾਹਰ ਮੁਖੀ ਕਰਮ ਕਾਂਡ ਦੀ ਹਾਲਤ ਬਣਾਵਾਂ? ਗੁਰੂ ਨਾਨਕ ਸਾਹਿਬ ਦਾ ਰਾਮ ਨਾਮ ਮਨ ਵਿਦਿਆ ਪੜ੍ਹ ਕੇ ਦੇਖੋ ਹਰ ਚੀਜ਼ ਨੂੰ ਕਿਸ ਤਰ੍ਹਾਂ ਆਪਨੇ ਖੰਡਨ ਕੀਤਾ ਹੈ। ਔਰ ਫਿਰ ਫਰਮਾਉਂਦੇ ਹਨ ਨਾਮੇ ਤੁਲ ਨਾ ਪੁੱਜੀ ਸਭ ਡਿੱਠੀ ਠੋਕ ਵਜਾਏ। ਅਸੀਂ ਠੋਕ ਵਜਾ ਕੇ ਤੁਹਾਨੂੰ ਜ਼ਾਤੀ ਤਜਰਬਾ ਸਮਝਾਉਂਦੇ ਹਾਂ, ਕੋਈ ਚੀਜ਼ ਕਦੇ ਨਾਮ ਭਗਤੀ ਦਾ ਮੁਕਾਬਲਾ ਨਹੀਂ ਕਰ ਸਕਦੀ। ਗੁਰੂ ਘਰ ਨੇ ਕਿਹਾ ਸੀ ਬਿਨ ਨਾਮੇ ਹੋਰ ਪੂਜ ਨਾ ਹੋਈ ਪਰਮ ਪੁੱਲੀ ਲੋਕਾਈ। ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲਓ ਕਿ ਉਸ ਨਾਮ ਦੀ ਕਮਾਈ ਤੋਂ ਬਗੈਰ ਕੋਈ ਮਾਲਕ ਦੀ ਭਗਤੀ ਨਹੀਂ ਹੈ, ਕੋਈ ਮਾਲਕ ਦੀ ਪੂਜਾ ਨਹੀਂ ਹੈ। ਕਿੱਥੇ ਸਾਡੇ ਤੀਰਥ ਯਾਤਰਾ ਗਈ, ਕਿੱਥੇ ਸਰੋਵਰਾਂ ਦੇ ਇਸ਼ਨਾਨ ਗਏ, ਕਿੱਥੇ ਸਤਸੰਗ ਸੁਣਨੇ ਗਏ, ਗ੍ਰੰਥਾਂ ਪੋਥੀਆਂ ਵੇਦਾਂ ਸ਼ਾਸਤਰਾਂ ਦਾ ਪੜ੍ਹਨਾ ਗਿਆ? ਅਗਰ ਸਭ ਕੁਛ ਹੀ ਸਾਨੂੰ ਨਾਮ ਦੀ ਕਮਾਈ ਵਿੱਚੋਂ ਹੀ ਪ੍ਰਾਪਤ ਹੋਣਾ ਹੈ। ਗੁਰੂ ਸਾਹਿਬ ਨੇ ਕਿਹਾ ਸੀ ਨਾਮ ਵਿਸਾਰ ਚੱਲੇ ਅਨਮਾਰਗ ਅੰਤਕਾਲ ਪਛਤਾਈ ਹੈ। ਨਾਮ ਦੀ ਕਮਾਈ ਕਰਨ ਦਾ ਤਰੀਕਾ ਛੱਡ ਕੇ ਜਿਸ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰੋਗੇ, ਅਖੀਰ ਮੌਤ ਦੇ ਵੇਲੇ ਤੁਹਾਨੂੰ ਪਛਤਾਉਣਾ ਪਵੇਗਾ। ਔਰ ਫਿਰ ਹਾਥੀ ਕੇ ਪਾਓਂ ਮੇਂ ਸਭ ਕਾ ਪਾਓਂ, ਜਪ ਤਪ ਪੂਜਾ ਪਾਠ ਪੁੰਨ ਦਾਨ ਦਾ ਜੋ ਵੀ ਫਲ ਹੈ, ਇਹ ਸਭ ਕੁਛ ਹੀ ਸਾਨੂੰ ਸ਼ਬਦ ਔਰ ਨਾਮ ਦੀ ਕਮਾਈ ਵਿੱਚ ਆ ਜਾਂਦਾ ਹੈ। ਜਦੋਂ ਦਿਨ ਰਾਤ ਸਾਡੀ ਜ਼ਬਾਨ 'ਤੇ ਉਸ ਮਾਲਕ ਦਾ ਸਿਮਰਨ ਚੜ੍ਹਿਆ ਹੋਇਆ ਹੈ, ਤੁਸੀਂ ਸੋਚੋ ਇਸ ਤੋਂ ਵੱਡਾ ਹੋਰ ਜਪ ਕਿਹੜਾ ਹੋ ਸਕੇਗਾ। ਜਦੋਂ ਅਸੀਂ ਮਾਲਕ ਦੇ ਭਾਣੇ ਵਿੱਚ ਰਹਿੰਦੇ ਹਾਂ, ਮਾਲਕ ਦੇ ਹੁਕਮ ਦੇ ਵਿੱਚ ਰਹਿੰਦੇ ਹਾਂ, ਇਸ ਤੋਂ ਵੱਡਾ ਹੋਰ ਤਪ ਕਿਹੜਾ ਹੋ ਸਕੇਗਾ। ਜਦੋਂ ਮਹਾਤਮਾ ਦੇ ਸਰੂਪ ਨੂੰ 24 ਘੰਟੇ ਨਾਲ ਲਈ ਫਿਰਦੇ ਹਾਂ, ਇਸ ਤੋਂ ਵੱਡਾ ਹੋਰ ਪਾਠ ਕਿਹੜਾ ਹੋ ਸਕੇਗਾ। ਜਦੋਂ ਅਨਹਦ ਬਾਣੀ ਨੂੰ ਅੱਖਾਂ ਪਿੱਛੇ ਖਿਆਲ ਇਕੱਠਾ ਕਰਕੇ ਦਿਨ ਰਾਤ ਸੁਣਨ ਲੱਗੇ ਹੋਏ ਹਾਂ, ਇਸ ਤੋਂ ਵੱਡਾ ਹੋਰ ਪਾਠ ਕਿਹੜਾ ਹੋ ਸਕਦਾ ਹੈ। ਜਦੋਂ ਗੁਰਮੁਖਾਂ ਦੇ ਸਰੂਪ ਨੂੰ 24 ਘੰਟੇ ਨਾਲ ਲਈ ਫਿਰਦੇ ਹਾਂ, ਇਸ ਤੋਂ ਵੱਡੀ ਹੋਰ ਪੂਜਾ ਕਿਹੜੀ ਹੋ ਸਕਦੀ ਹੈ। ਜਦੋਂ ਉਸ ਅੰਮ੍ਰਿਤ ਨੂੰ ਪੀ ਕੇ ਮਨ ਹੀ ਦੁਨੀਆਂ 'ਚ ਉਦਾਸ ਔਰ ਉਚਾਟ ਹੋ ਜਾਂਦਾ ਹੈ, ਇਸ ਤੋਂ ਵੱਡਾ ਹੋਰ ਵੈਰਾਗ ਕਿਹੜਾ ਹੋ ਸਕਦਾ ਹੈ। ਨਾ ਕਿਸੇ ਨੂੰ ਕੌਮ ਬਦਲਣ ਦੀ ਲੋੜ ਪੈਂਦੀ ਹੈ, ਨਾ ਮਜ਼ਹਬ ਬਦਲਣ ਦੀ ਲੋੜ ਪੈਂਦੀ ਹੈ, ਮੁਲਕ ਬਦਲਣ ਦੀ ਲੋੜ ਪੈਂਦੀ ਹੈ। ਜੋ ਕੁਛ ਮਿਲਣਾ ਹੈ ਸੁਰਤ ਸ਼ਬਦ ਦੇ ਅਭਿਆਸ 'ਚੋਂ ਮਿਲਣਾ ਹੈ, ਨਾਮ ਦੀ ਕਮਾਈ 'ਚੋਂ ਮਿਲਣਾ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਿਨ ਨਾਮੇ ਦਰ ਟੋਈ ਨਾਹੀਂ ਤਾਂ ਜਮ ਕਰੇ ਖੁਆਰੀ। ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਗ੍ਰਹਿਣ ਕਰ ਲਓ, ਬਿਠਾ ਲਓ ਕਿ ਨਾਮ ਦੀ ਕਮਾਈ ਤੋਂ ਬਗੈਰ ਕੋਈ ਮਾਲਕ ਦੇ ਘਰ ਨਹੀਂ ਪਹੁੰਚ ਸਕਦਾ, ਜਮਦੂਤਾਂ ਦੇ ਹੱਥੋਂ ਨਾਲ ਜਾਣਾ ਪਵੇਗਾ। ਗੁਰੂ ਸਾਹਿਬ ਕਹਿੰਦੇ, ਬਿਨ ਨਾਮੇ ਕੋ ਸੰਗ ਨਾ ਸਾਥੀ, ਮੁਕਤੇ ਨਾਮ 'ਤੇ ਆਵਣਿਆ। ਭਰਾਵਾ, ਨਾਮ ਦੀ ਕਮਾਈ ਤੋਂ ਬਗੈਰ ਕਿਸੇ ਚੀਜ਼ ਨੇ ਤੇਰੇ ਨਾਲ ਨਹੀਂ ਜਾਣਾ। ਜਦੋਂ ਵੀ ਮੁਕਤੀ ਹਾਸਲ ਕਰੇਗਾ, ਕੇਵਲ ਸ਼ਬਦ ਔਰ ਨਾਮ ਦੀ ਕਮਾਈ ਕਰਕੇ। ਗੁਰੂ ਸਾਹਿਬ ਦੀ ਬਾਣੀ ਕਿੱਧਰ ਲਈ ਜਾਂਦੀ ਹੈ, ਅਸੀਂ ਦੁਨੀਆਂ ਦੇ ਜੀਵਾਂ 'ਚ ਕਿੱਧਰ ਤੁਰੇ ਜਾਂਦੇ ਹਾਂ। ਇਸ ਵਾਸਤੇ ਆਪ ਆਉਂਦੇ ਹਨ ਕਿ ਅਸੀਂ ਤਾਂ ਪਾਣੀ ਅੰਦਰ ਮਧਾਣੀ ਪਾਈ ਬੈਠੇ ਹਾਂ, ਅਸੀਂ ਤਾਂ ਬਾਹਰ ਮੁਖੀ ਸਾਧਨਾਂ ਵਿੱਚ ਫਸੇ ਹੋਏ ਹਾਂ, ਕਰਮ ਕਾਂਡ ਵਿੱਚ ਫਸੇ ਹੋਏ ਹਾਂ, ਇਹਨਾਂ ਕੌਮਾਂ ਮਸਬਾਂ ਮੁਲਕਾਂ ਦੇ ਭਗਤ ਬਣੇ ਬੈਠੇ ਹਾਂ, ਮਾਲਕ ਦੇ ਭਗਤ ਨਹੀਂ ਹਾਂ।
ਵੇਦ ਸ਼ਾਸਤ੍ਰ ਸਿਮਰਤ ਔਰ ਪੁਰਾਨ ਪੜ ਪੜ ਸਭ ਪੰਡਤ ਹਾਰ।
ਹੁਣ ਆਪ ਸਾਡੇ ਪੜ੍ਹਨ ਪੜ੍ਹਾਉਣ ਦੀ ਤਰਫ ਆਉਂਦੇ ਹਨ। ਕਈਆਂ ਲੋਕਾਂ ਦਾ ਖਿਆਲ ਹੈ ਕਿ ਮਹਾਤਮਾ ਦੀ ਲਿਖੀ ਹੋਈ ਬਾਣੀ ਪੜ੍ਹਦੇ ਰਹੋ ਪੜ੍ਹਦੇ ਰਹੋ, ਸ਼ਾਇਦ ਉਸੇ ਵਿੱਚ ਹੀ ਮੁਕਤੀ ਹਾਸਲ ਕਰ ਸਕਾਂਗੇ। ਸੋ ਇਸ ਵਾਸਤੇ ਸਵਾਮੀ ਜੀ ਫਰਮਾਉਂਦੇ ਹਨ ਕਿ ਵੇਦਾਂ ਸ਼ਾਸਤਰਾਂ ਗ੍ਰੰਥਾਂ ਪੋਥੀਆਂ ਦੇ ਪੜ੍ਹਨ ਦੇ ਅੰਦਰ ਵੀ ਮੁਕਤੀ ਨਹੀਂ ਹੈ, ਜੋ ਕੁਛ ਪੜ੍ਹਦੇ ਹਾਂ ਉਸ ਦੇ ਉੱਤੇ ਅਮਲ ਕਰਨ ਦੇ ਉੱਤੇ ਮੁਕਤੀ ਹੈ। ਇਹ ਗ੍ਰੰਥ ਪੋਥੀਆਂ ਵੇਦ ਸ਼ਾਸਤਰ ਕਿਆ ਚੀਜ਼ਾਂ ਹਨ? ਲਿਖੀਆਂ ਮੁਨੀਆਂ ਨੇ, ਗੁਰੂ ਸਾਹਿਬਾਨ ਨੇ, ਸੰਤਾਂ ਮਹਾਤਮਾ ਨੇ, ਮਾਲਕ ਦੇ ਭਗਤਾਂ ਔਰ ਪਿਆਰਿਆਂ ਨੇ ਮਿਹਨਤਾਂ ਕੀਤੀਆਂ, ਮਾਲਕ ਨਾਲ ਵਿਸਾਲ ਕੀਤਾ, ਜੋ ਜੋ ਨਜ਼ਾਰੇ ਉਹਨਾਂ ਨੂੰ ਅੰਦਰ ਨਜ਼ਰ ਆਏ, ਜੋ ਜੋ ਰੁਕਾਵਟ ਉਹਨਾਂ ਦੇ ਰਸਤੇ ਵਿੱਚ ਪੇਸ਼ ਆਈਆਂ, ਉਹਨਾਂ ਨੇ ਸਾਡੇ ਫਾਇਦੇ ਔਰ ਗਾਈਡੈਂਸ ਵਾਸਤੇ ਇਹਨਾਂ ਦਾ ਜ਼ਿਕਰ ਗ੍ਰੰਥਾਂ ਪੋਥੀਆਂ ਵੇਦਾਂ ਸ਼ਾਸਤਰਾਂ ਵਿੱਚ ਕਰ ਦਿੱਤਾ। ਇਹ ਜੋ ਵੀ ਸਾਡੇ ਵੇਦ ਸ਼ਾਸਤਰ ਗ੍ਰੰਥ ਪੋਥੀਆਂ ਹਨ, ਬੜੀਆਂ ਮਤਬਰਰ ਕਿਤਾਬਾਂ ਹਨ, ਕਿਉਂਕਿ ਮਹਾਤਮਾ ਨੇ ਸਾਨੂੰ ਸਮਝਾਉਣ ਵਾਸਤੇ ਲਿਖੀਆਂ ਹੋਈਆਂ ਹਨ। ਲੇਕਿਨ ਇਹਨਾਂ ਦੇ ਪੜ੍ਹਨ ਦੇ ਅੰਦਰ ਮੁਕਤੀ ਨਹੀਂ ਹੈ, ਇਹਨਾਂ 'ਤੇ ਅਮਲ ਕਰਨ ਦੇ ਉੱਤੇ ਮੁਕਤੀ ਹੈ। ਔਰ ਪੜ੍ਹਨ ਤੋਂ ਬਾਅਦ ਸਾਡਾ ਫਰਜ਼ ਖਤਮ ਨਹੀਂ ਹੁੰਦਾ, ਜੋ ਕੁਛ ਪੜ੍ਹਦੇ ਹਾਂ ਉਸ ਦੇ ਉੱਤੇ ਆਪੇ ਅਮਲ ਵੀ ਕਰਨਾ ਹੈ। ਖਾਣਾ ਬਣਾਉਣ ਦੀ ਕਿਤਾਬ ਪੜ੍ਹਨ ਦੇ ਨਾਲ ਕਿਸੇ ਦਾ ਪੇਟ ਨਹੀਂ ਭਰਦਾ, ਕਿਸੇ ਨੂੰ ਖਾਣੇ ਦੀ ਲੱਜ਼ਤ ਨਹੀਂ ਆਉਂਦੀ। ਰਾਸ਼ਨ ਲਿਆ ਕੇ ਖਾਣਾ ਬਣਾ ਕੇ ਖਾ ਲਈਏ ਤਾਂ ਪੇਟ ਭਰਦਾ ਹੈ, ਤਾਂ ਸਵਾਦ ਆਉਂਦਾ ਹੈ। ਡਾਕਟਰ ਦੇ ਨੁਸਖਿਆਂ ਦੇ ਪੜ੍ਹਨ ਦੇ ਨਾਲ ਜਿਸਮ 'ਚੋਂ ਕਦੇ ਬਿਮਾਰੀਆਂ ਨਹੀਂ ਜਾਂਦੀਆਂ। ਰੇਲਵੇ ਦੇ ਟਾਈਮ ਟੇਬਲ ਦੇਖਣ ਦੇ ਨਾਲ ਕਦੇ ਕਿਸੇ ਦਾ ਰੇਲਵੇ ਦਾ ਸਫ਼ਰ ਤੈਅ ਨਹੀਂ ਹੋਇਆ। ਅਸੀਂ ਇਹਨਾਂ ਨੁਕਤਿਆਂ ਔਰ ਪੁਆਇੰਟਾਂ 'ਤੇ ਭੁੱਲੇ ਬੈਠੇ ਹਾਂ। ਹਾਲਾਂਕਿ ਗੁਰੂ ਸਾਹਿਬ ਨੇ ਕਿਹਾ ਸੀ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੇ ਆਰਜਾ, ਪੜ੍ਹੀਏ ਜੇਤੇ ਸਵਾਸ, ਨਾਨਕ ਲੇਖੇ ਇੱਕ ਗੱਲ ਹਰ ਹੋਮੇ ਚੱਖਣ ਜਾ। ਤੁਸੀਂ ਸਾਰਾ ਦਿਨ ਪੜ੍ਹੋ, ਸਾਰਾ ਮਹੀਨਾ ਪੜ੍ਹੋ, ਸਾਰਾ ਸਾਲ ਪੜ੍ਹੋ, ਸਵਾਸ ਸਵਾਸ ਦੇ ਨਾਲ ਪੜ੍ਹੋ, ਇੱਕੋ ਚੀਜ਼ ਤੁਹਾਡੇ ਲੇਖੇ ਵਿੱਚ ਲੱਗਣੀ ਹੈ, ਜਿਹੜੀ ਸੁਰਤ ਅੰਦਰੋਂ ਸ਼ਬਦ ਨੂੰ ਪਕੜਦੀ ਹੈ। ਨਹੀਂ ਤਾਂ ਹੋਮੇ ਹੈ, ਪਾਣੀ ਅੰਦਰ ਮਦਾਣੀ ਪਾਈ ਬੈਠੇ ਹਾਂ, ਰਿੜਕੀ ਜਾਓ, ਉਹ 'ਚੋਂ ਕੁਛ ਪ੍ਰਾਪਤ ਨਹੀਂ ਹੋਣਾ। ਸੋ ਇਸ ਵਾਸਤੇ ਇੱਥੇ ਸਵਾਮੀ ਜੀ ਪਿਆਰ ਨਾਲ ਸਮਝਾਉਂਦੇ ਹਨ ਕਿ ਤੁਹਾਡੇ ਪੜ੍ਹਨ ਦੇ ਅੰਦਰ ਮੁਕਤੀ ਨਹੀਂ ਹੈ, ਇਹਨਾਂ 'ਤੇ ਅਮਲ ਕਰਨ ਦੇ ਉੱਤੇ ਮੁਕਤੀ ਹੈ।
ਬਿਨ ਸਤਿਗੁਰ ਔਰ ਬਿਨਾ ਸ਼ਬਦ ਸੁਰਤ ਕੋਈ ਨਾ ਉਤਰੇ ਪਾਪਰ।
ਸਵਾਮੀ ਜੀ ਮਹਾਰਾਜ ਬੜੇ ਦਾਅਵੇ ਨਾਲ ਕਹਿੰਦੇ ਹਨ ਕਿ ਸਾਧੂ ਸੰਤਾਂ ਮਹਾਤਮਾ ਦੀ ਸੰਗਤ ਔਰ ਸੋਭਤ ਤੋਂ ਬਗੈਰ, ਸ਼ਬਦ ਔਰ ਨਾਮ ਦੀ ਕਮਾਈ ਤੋਂ ਬਗੈਰ ਕੋਈ ਉਪਾਓ ਔਰ ਤਰੀਕਾ ਸੋਚ ਲਓ, ਤੁਸੀਂ ਕਦੇ ਇਸ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦੇ। ਇਹੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗੁਰ ਪ੍ਰਸ਼ਾਦੀ ਉਭਰੇ ਸੱਚਾ ਨਾਮ ਸਮਾ। ਜਦੋਂ ਗੁਰਮੁਖਾਂ ਕੋਲ ਜਾ ਕੇ ਸੱਚੇ ਸ਼ਬਦ ਔਰ ਸੱਚੇ ਨਾਮ ਨੂੰ ਪਕੜ ਲਵੋਗੇ ਤਾਂ ਹੀ ਤੁਸੀਂ ਇਸ ਭਵ ਸਾਗਰ ਤੋਂ ਪਾਰ ਹੋ ਸਕਦੇ ਹੋ। ਸੋ ਜੋ ਕੁਛ ਮਿਲਣਾ ਹੈ ਉਸ ਸ਼ਬਦ ਔਰ ਨਾਮ ਦੀ ਕਮਾਈ ਤੋਂ ਹੀ ਮਿਲਣਾ ਹੈ।
ਬਿਨ ਸਤਿਗੁਰ ਔਰ ਬਿਨਾ ਸ਼ਬਦ ਸੁਰਤ ਕੋਈ ਨਾ ਉਤਰੇ ਪਾਉ। ਯਹੀ ਬਾਤ ਪਾਠੀ ਮੈਂ ਚੁਣ ਕਰ ਅਬ ਤੋ ਮਾਨੋ ਗੁਰ ਪਿਆਰਾ। ਰਾਧਾ ਸੁਆਮੀ ਕਹਾ ਬੁਝਾਈ ਸੁਰਤ ਚੜਾਓ ਨਵ ਦੁਆਰਾ।
ਸ੍ਰੀ ਹਜ਼ੂਰ ਸਵਾਮੀ ਜੀ ਮਹਾਰਾਜ ਨੇ ਆਪਣੇ ਉਪਦੇਸ਼ ਦੇ ਮੁਤਲਕ ਬੜੀ ਅੱਛੀ ਤਰ੍ਹਾਂ ਸਾਨੂੰ ਖੋਲ੍ਹ ਕੇ ਸਮਝਾਇਆ ਹੈ ਕਿ ਇਸ ਰਚਨਾ 'ਚੋਂ ਕਦੇ ਵੀ ਅਸੀਂ ਸੁੱਖ ਔਰ ਸ਼ਾਂਤੀ ਨਹੀਂ ਹਾਸਲ ਕਰ ਸਕਦੇ। ਸੁੱਖ ਔਰ ਸ਼ਾਂਤੀ ਮਾਲਕ ਦੇ ਭਗਤੀ ਔਰ ਮਾਲਕ ਦੇ ਪਿਆਰ ਵਿੱਚ ਹੈ। ਜਦੋਂ ਵੀ ਮਾਲਕ ਨੂੰ ਮਿਲਾਂਗੇ, ਸੁਰਤ ਸ਼ਬਦ ਦੇ ਅਭਿਆਸ ਦੇ ਮਿਲਾਂਗੇ, ਨਾਮ ਦੀ ਕਮਾਈ ਤੋਂ ਮਿਲਾਂਗੇ, ਬਾਹਰ ਮੁਖੀ ਸਾਧਨਾ 'ਚੋਂ ਕਰਮ ਕਾਂਡ 'ਚੋਂ ਕਿਸੇ ਨੂੰ ਕੁਛ ਪ੍ਰਾਪਤ ਨਹੀਂ ਹੋਣਾ। ਸੋ ਸਾਨੂੰ ਵੀ ਚਾਹੀਦਾ ਹੈ ਆਪ ਦੇ ਤਜਰਬੇ ਤੋਂ ਫਾਇਦਾ ਉਠਾ ਕੇ ਉੱਠਦੇ ਬੈਠਦੇ ਚੱਲਦੇ ਫਿਰਦੇ ਆਪਣੇ ਖਿਆਲ ਨੂੰ ਅੰਦਰ ਸ਼ਬਦ ਦੇ ਨਾਲ ਜੋੜ ਕੇ ਰੱਖੀਏ, ਨਾਮ ਦੇ ਨਾਲ ਜੋੜ ਕੇ ਰੱਖੀਏ।
ਰਾਧਾ ਸੁਆਮੀ ਕਹਾ ਬੁਝਾ